दंडवत वंदन अनेक बार सर्व कला समरथ डोलन तेरा को प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादस गुरिंद को मेरी है परना। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मनवृत्तियां नूं एकागर करन दे लई रसना नूं पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह। सतगुरु गोबिंद सिंह सच्चे पातशाह जी का पावन पवित्र इतिहास साहब जी श्रवण कर रहे से इतिहास इथों तक पहुंचा है कि सतगुरु गोबिंद सिंह सच्चे पातशाह जी कहिंदे ने माता जी मैं तुहाडी आखी हुई गल नूं मन लैंदा हां सिर होण दे नाल ही मैं नहण दे वास्ते जाण दे लई तैयार होवांगा। कल इथों तक कथा पहुंची सी अज इथों अगे मैं प्रारंभ करदा पर फेर न मोहे हटावो निजी उर ते त्रास मिटावो। सतगुरु गोविंद सिंह जी कहिंदे ने माता जी इस वारी मैं तुहाडे वचन नूं मन के चलिया जांदा हां पर फिर कदे भी माता जी मैनू तुसी रोकण दा यतन ना करियो इस तो अलावा जेड़ा माता जी तुसी अपने मन दे विच डर धारण कीता होया है उस नूं दूर कर दियो। सुन सत गुर ते अस बानी सब तन तन बखानी। ग्रंथाकार भाई संतोख सिंह जी लिखदे ने कि जदों सतगुरु गोविंद सिंह जी नाहन जाण दे वास्ते तैयार हो गए उस वेले सारिया ने आख्या तन तन प्रभ करन करावन हारे को तुमरो कहियो निवारे। सारे कहिंदे ने हे सतगुरु जी हे प्रभु जी तुसी करन कराउण वाले आपे हो को तुमरो कहियो निवारो भाव के तुहाडा आख्या होया कोई मोड़ नहीं सकदा। इक बाक कहे जग होवे तिम सकल बिनासी जोवै। सेव कहिंदे ने के सच्चे पातशाह जेकर तुसी कोई वाक करदे हो ते तुहाडे वाक कहण दे नाल सारे दा सारा जिहड़ा जगत है ਉਹ ਪੈਦਾ ਹੋ ਸਕਦਾ ਹੈ ਤੇ ਜੇਕਰ ਇਸ ਦੇ ਵਿਪਰੀਤ ਕੋਈ ਬਚਨ ਕਰ ਦਿਓ ਤੇ ਸਾਰੇ ਦਾ ਸਾਰਾ ਜੱਗ ਖਤਮ ਵੀ ਹੋ ਸਕਦਾ। ਜੇ ਮੂਰਖ ਜਾਣੈ ਨਾਹੀ ਸੇ ਪਰ ਨਰਕ ਕੇ ਮਾਹੀ। ਸੇਵਕ ਕਹਿੰਦੇ ਨੇ ਕਿ ਸਤਿਗੁਰੂ ਜੀ ਜਿਹੜੇ ਮੂਰਖ ਤੁਹਾਡੀ ਮਹਿਮਾ ਨੂੰ ਨਹੀਂ ਜਾਣਦੇ ਉਹ ਨਰਕਾਂ ਦੇ ਵਿੱਚ ਪੈਣਗੇ। हिम पायो अंत संवादा सब तर हृदय ही लादा। कवि संतोख सिंह जी लिखते ने कि इस तरीके दे नाल संवाद मुकया सारिया दे मन दे विच बड़ी खुशी। पुन सत गुर हुकम बखाना सुन नंद चंद प्रसथाना। ਉਸ ਵੇਲੇ ਫਿਰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਦੀਵਾਨ ਨੰਦ ਚੰਦ ਨੂੰ ਆਖਿਆ ਕਿ ਦੀਵਾਨ ਜੀ ਹੁਣ ਜਾਣ ਦੀ ਤਿਆਰੀ ਕਰੋ। ਕਹਿ ਦਿਓ ਕਰ ਸਭ ਤਿਆਰੀ ਸ਼ਮਿਆਨੇ ਤੰਬੂ ਪਾਰੀ। ਸਤਿਗੁਰੂ ਜੀ ਨੰਦ ਚੰਦ ਨੂੰ ਕਹਿੰਦੇ ਨੇ ਕਿ ਸਾਰਿਆਂ ਨੂੰ ਤਿਆਰੀ ਦੇ ਵਾਸਤੇ ਖਬਰ ਦੇ ਦਿਓ, ਜਿੰਨੇ ਵੀ ਤੰਬੂ ਤੇ ਸ਼ਮਿਆਨੇ ਨੇ ਉਹਨਾਂ ਸਾਰੀਆਂ ਚੀਜ਼ਾਂ ਨੂੰ ਇਕੱਤਰ ਕਰ ਲਓ। ਗਨ ਸਕਟ ਰਯੁਸ਼ਟਰ ਲੈ ਕੇ ਇਹ ਲਾਦ ਚਲੈ ਅਗ ਵਹਿ ਕੇ। ਸਤਿਗੁਰੂ ਜੀ ਕਹਿੰਦੇ ਨੇ ਕਿ ਸਾਰੀਆਂ ਚੀਜ਼ਾਂ ਨੂੰ ਗੱਡਿਆਂ ਦੇ ਉੱਤੇ ਤੇ ਊਠਾਂ ਦੇ ਉੱਤੇ ਲੱਦ ਕੇ ਅੱਗੇ ਲਿਜਾਇਆ ਜਾਵੇਗਾ। ਸੁਧ ਸਭ ਮੈਂ ਦੇਹ ਸੁਣਾਈ, ਜਿਮ ਪ੍ਰਾਤ ਤਿਆਰ ਹੋਏ ਜਾਈ। ਸਤਿਗੁਰੂ ਜੀ ਨੰਦ ਚੰਦ ਜੀ ਨੂੰ ਕਹਿੰਦੇ ਨੇ ਕਿ ਸਾਰਿਆਂ ਨੂੰ ਖਬਰ ਸੁਣਾ ਦੇ, ਤਾਂ ਕਿ ਖਬਰ ਨੂੰ ਸੁਣ ਕੇ ਸਵੇਰੇ ਸਾਰੇ ਦੇ ਸਾਰੇ ਜਾਣ ਦੇ ਵਾਸਤੇ ਤਿਆਰ ਹੋ ਜਾਣ। ਤਾਵੀ ਉੱਠ ਦੀਵਾਨ ਵਹਿਰਾਇਓ, ਕਹਿ ਜਥਾ ਜੋਗ ਕਰਵਾਇਓ। ਸਤਿਗੁਰਾਂ ਦੇ ਬਚਨ ਨੂੰ ਸੁਣ ਕੇ ਦੀਵਾਨ ਨੰਦ ਚੰਦ ਬਾਹਰ ਆਇਆ ਹੈ ਤੇ ਫਿਰ ਸਵੇਰ ਨੂੰ ਜਾਣ ਦੀ ਸਾਰੀ ਤਿਆਰੀ ਜਥਾ ਜੋਗ ਕੀਤੀ ਗਈ। ਸ੍ਰੀ ਗੁਜਰੀ ਮਹਿਦ ਅਨੰਦਨ, ਬਚ ਮਾਨਿਓ ਮੋਹਿ ਸੋ ਨੰਦਨ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮਾਤਾ ਗੁਜਰੀ ਜੀ ਬਹੁਤ ਹੀ ਜ਼ਿਆਦਾ ਖੁਸ਼ ਨੇ, ਬਹੁਤ ਹੀ ਜ਼ਿਆਦਾ ਪ੍ਰਸੰਨ ਨੇ, ਸੋਚ ਰਹੇ ਨੇ ਕਿ ਮੇਰੇ ਸਪੁੱਤਰ ਨੇ ਮੇਰੇ ਆਖੇ ਹੋਏ ਬਚਨ ਨੂੰ ਮੰਨ ਲਿਆ। ਉੱਠ ਗਈ ਆਪਣ ਕਰ ਮਾਹੀ, ਜਹ ਨੁਖਾ ਹੋ ਤੀਥਿਤ ਪਾਹੀ। ਫਿਰ ਮਾਤਾ ਗੁਜਰੀ ਜੀ ਉੱਠ ਕੇ ਆਪਣੇ ਘਰ ਦੇ ਵੱਲ ਚਲੇ ਗਏ ਨੇ, ਜਿੱਥੇ ਕਿ ਮਾਤਾ ਜੀ ਦੀਆਂ ਦੋਵੇਂ ਨੂੰਹਾਂ ਸਨ। ਸਭ ਹੁਣ ਪ੍ਰਸੰਗ ਸੁਣਾਵਾ, ਰਣ ਹਟਿਓ ਭਇਓ ਮਨ ਪਾਵਾ। ਸਾਰਿਆਂ ਨੂੰ ਇਹ ਪ੍ਰਸੰਗ ਸੁਣਾ ਦਿੱਤਾ ਗਿਆ ਹੈ, ਇਹ ਗੱਲ ਦੱਸ ਦਿੱਤੀ ਗਈ ਹੈ ਕਿ ਹੁਣ ਰਣ ਭਾਵ ਕੇ ਯੁੱਧ ਨਹੀਂ ਹੋਵੇਗਾ, ਸਾਡੇ ਮਨ ਭਾਉਣ ਦੀ ਗੱਲ ਹੋ ਗਈ ਹੈ, ਸ਼ਾਂਤੀ ਵਰਤ ਗਈ। ਆਬ ਹੋਏ ਹੈ ਪ੍ਰਾਤ ਪਿਆਨਾ, ਤਟ ਜਮਨਾ ਜੇ ਗਿਰ ਨਾਨਾ। ਹੁਣ ਸਵੇਰ ਨੂੰ ਹੀ ਸਤਿਗੁਰੂ ਜੀ ਇੱਥੋਂ ਪਿਆਨ ਕਰਨਗੇ, ਇੱਥੋਂ ਚਾਲੇ ਪਾਉਣਗੇ, ਨਾਹਣ ਦੇਸ਼ ਦੇ ਵਿੱਚ ਪੁੱਜਣਗੇ, ਜਿੱਥੇ ਕਿ ਬਹੁਤ ਵੱਡੇ ਪਹਾੜ ਨੇ, ਇਸ ਤੋਂ ਇਲਾਵਾ ਜਮਨਾ ਨਦੀ ਦਾ ਪਾਣੀ ਵਹਿੰਦਾ। ਸੁਣ ਹਰ ਕਿਉ ਸਭ ਪਰਵਾਰਾ, ਸੋ ਦਿਵਸ ਬਿਤਾਇਓ ਸਾਰਾ। ਕਵੀ ਜੀ ਲਿਖਦੇ ਨੇ ਕਿ ਖਬਰ ਨੂੰ ਸੁਣ ਕੇ ਸਾਰਾ ਪਰਿਵਾਰ ਗੁਰੂ ਜੀ ਦਾ ਬੜਾ ਖੁਸ਼ ਹੋਇਆ ਹੈ, ਉਹ ਜਿਹੜਾ ਦਿਨ ਸੀ ਇਸੇ ਤਰੀਕੇ ਦੇ ਨਾਲ ਹੀ ਬਤੀਤ ਹੋ ਗਿਆ। ਕਰ ਖਾਣ ਪਾਣ ਸੁਖਵਾਨਾ, ਨਿਸ ਸੁਪ ਤੇ ਨਿਜ ਨਿਜ ਥਾਨਾ। ਰਾਤ ਦੇ ਵੇਲੇ ਖਾ ਪੀ ਕੇ ਸੁਖ ਦੇ ਨਾਲ ਫਿਰ ਰਾਤ ਨੂੰ ਸੁੱਤੇ। ਜਬ ਜਾਮ ਰਹੀ ਤਬ ਜਾਗੇ, ਤਨ ਸੋਚ ਸ਼ਨਾਨ ਲਾਗੇ। ਜਦੋਂ ਪਹਿਰ ਰਾਤ ਰਹਿੰਦੀ ਸੀ ਉਸ ਵੇਲੇ ਸਾਰੇ ਦੇ ਸਾਰੇ ਉੱਠੇ ਨੇ, ਜਾਗੇ ਨੇ ਤੇ ਸਾਰਿਆਂ ਨੇ ਇਸ਼ਨਾਨ ਪਾਣੀ ਕੀਤਾ। ਤੁਨ ਸ਼ਬਦ ਰਾਗ ਬਹੁ ਥਾਈ, ਸਿੱਖ ਸੁਣੇ ਪ੍ਰੇਮ ਉਮ ਗਾਈ। ਗੁਰਬਾਣੀ ਦੇ ਸ਼ਬਦਾਂ ਦੀ ਜਿਹੜੀ ਧੁਨੀ ਸੀ ਉਹ ਜਗ੍ਹਾ ਜਗ੍ਹਾ ਦੇ ਉੱਤੋਂ ਗੂੰਜ ਪਈ ਹੈ, ਕੋਈ ਸੁਣਦਾ ਹੈ ਤੇ ਕੋਈ ਪੜ੍ਹਦਾ ਹੈ, ਪ੍ਰੇਮ ਮਨ ਦੇ ਵਿੱਚ ਬੜਾ ਵਧੇ। ਗੁਰ ਧਿਆਨ ਠਾਣ ਕਰ ਬੈਸੇ, ਲਖ ਬ੍ਰਹਮ ਰੂਪ ਹੈ ਜੈਸੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਸਮਾਧੀ ਲੀਨ ਹੋ ਕੇ ਬੈਠੇ ਨੇ, ਬ੍ਰਹਮ ਦੇ ਸਰੂਪ ਨੂੰ ਹਿਰਦੇ ਦੇ ਵਿੱਚ ਧਾਰਨ ਕੀਤਾ। ਦਿਨ ਉਦੈ ਪ੍ਰਕਾਸ਼ ਵਿਸਾਲਾ, ਤਨ ਪਹਿਰ ਬਸਤਰ ਤਿਸ ਕਾਲਾ। ਜਦੋਂ ਸੂਰਜ ਦਾ ਪ੍ਰਕਾਸ਼ ਹੋਇਆ ਉਸ ਵੇਲੇ ਸਤਿਗੁਰਾਂ ਨੇ ਸੁੰਦਰ ਨਵੇਂ ਕੱਪੜਿਆਂ ਨੂੰ ਪਹਿਨੇ। ਟਿਗ ਵਰਤੀ ਸਭ ਚਲ ਆਏ, ਕਹਿ ਤਿਆਰੀ ਦੀਨ ਕਰਾਏ। ਸਤਿਗੁਰਾਂ ਦੇ ਜਿੰਨੇ ਵੀ ਨਿਕਟ ਵਰਤੀ ਸੇਵਕ ਸਨ ਉਹ ਸਾਰੇ ਦੇ ਸਾਰੇ ਸਤਿਗੁਰਾਂ ਦੇ ਲਾਗੇ ਪਹੁੰਚੇ ਨੇ, ਸਤਿਗੁਰਾਂ ਨੇ ਹੁਕਮ ਕਰਕੇ ਸਾਰੀ ਤਿਆਰੀ ਕਰਵਾ ਦਿੱਤੀ। ਰਣਜੀਤ ਨਗਾਰਾ ਬਾਜਿਓ, ਜਿਸ ਧੁਨ ਤੇ ਸੁਣ ਕੰਨ ਲਾਜਿਓ। ਕਵੀ ਜੀ ਲਿਖਦੇ ਨੇ ਕਿ ਰਣਜੀਤ ਨਗਾਰੇ ਨੂੰ ਖੜਕਾਇਆ ਗਿਆ ਹੈ, ਜਿਹਦੀ ਆਵਾਜ਼ ਨੂੰ ਸੁਣ ਕੇ ਮਾਨੋ ਕਿ ਜਿਹੜਾ ਬੱਦਲ ਹੈ ਉਹ ਵੀ ਸ਼ਰਮਿੰਦਾ ਹੋ ਗਿਆ। ਪਤ ਨਾਹਣ ਦੂਤ ਜੋ ਆਇਓ ਸੋ ਸਤਿਗੁਰ ਨਿਕਟ ਬੁਲਾਇਓ। ਨਾਹਣ ਦੇ ਰਾਜੇ ਦਾ ਜਿਹੜਾ ਦੂਤ ਆਨੰਦਪੁਰ ਦੇ ਵਿੱਚ ਠਹਿਰਿਆ ਹੋਇਆ ਸੀ ਉਹਨੂੰ ਵੀ ਸਤਿਗੁਰਾਂ ਨੇ ਹੁਕਮ ਕਰਕੇ ਆਪਣੇ ਕੋਲ ਬੁਲਾਇਆ। ਬਹੁ ਮੋਲਾ ਦੇ ਸਿਰ ਪਾਉ ਕਰ ਦੀਨ ਸਬੇਦਾਇਆ ਗਾਓ। ਉਸ ਦੂਤ ਨੂੰ ਸਤਿਗੁਰਾਂ ਨੇ ਬਹੁਤ ਵੱਡ ਮੁੱਲਾ ਸਿਰੋਪਾ ਦਿੱਤਾ ਤੇ ਹੁਕਮ ਕਰਕੇ ਪਹਿਲਾਂ ਹੀ ਭੇਜ ਦਿੱਤਾ ਕਿ ਸਾਡੇ ਆਉਣ ਦੇ ਜਾ ਕੇ ਰਾਜੇ ਨੂੰ ਖਬਰ ਦੇਵੇ। ਹਮ ਆਏ ਦਿਓ ਸੁਧ ਜਾਈ ਤੋ ਪੀਛੇ ਹੋਏ ਚੜਾਈ। ਦੂਤ ਨੂੰ ਸਤਿਗੁਰੂ ਜੀ ਕਹਿੰਦੇ ਨੇ ਕਿ ਸਾਡੇ ਆਉਣ ਦੀ ਰਾਜੇ ਨੂੰ ਖਬਰ ਦੇ ਦੇ, ਤੇਰੇ ਜਾਣ ਤੋਂ ਪਿੱਛੋਂ ਅਸੀਂ ਵੀ ਮਗਰ ਮਗਰ ਆਵਾਂਗੇ। ਸੁਣ ਗੁਰ ਤੇਲੇ ਸਿਰ ਪਾਉ ਕਰ ਬੰਧਨ ਭਇਓ ਬਿਦਾਉ। ਦੂਤ ਨੇ ਸਤਿਗੁਰਾਂ ਦੇ ਸਰੂਪੇ ਨੂੰ ਗ੍ਰਹਿਣ ਕੀਤਾ ਹੈ ਤੇ ਫਿਰ ਸਤਿਗੁਰਾਂ ਨੂੰ ਨਮਸਕਾਰ ਕਰਕੇ ਉਹ ਚਲਿਆ ਗਿਆ। ਕਰ ਦੀਰਗ ਮਜ਼ਲ ਪਿਆਨਾ ਮਿਲ ਨਿਜ ਨਿਪ ਸਾਥ ਬਖਾਨਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਵੱਡੀ ਮੰਜ਼ਲ ਦੇ ਪੈਂਡੇ ਨੂੰ ਤੈਅ ਕਰਕੇ ਦੂਤ ਆਖਰਕਾਰ ਰਾਜੇ ਮੇਦਨੀ ਪ੍ਰਕਾਸ਼ ਨੂੰ ਜਾ ਮਿਲਿਆ ਤੇ ਰਾਜੇ ਨੂੰ ਜਾ ਕੇ ਇਸ ਤਰ੍ਹਾਂ ਕਹਿੰਦਾ ਗੁਰ ਗੋਬਿੰਦ ਸਿੰਘ ਆਨੰਦਿਓ ਤੁਵ ਦਿਸ਼ ਤੇ ਮੈਂ ਜਬ ਬੰਦਿਓ। ਰਾਜੇ ਨੂੰ ਦੂਤ ਜਾ ਕੇ ਕਹਿੰਦਾ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਬਹੁਤ ਹੀ ਜ਼ਿਆਦਾ ਆਨੰਦਿਤ ਹੋਏ ਨੇ ਜਦੋਂ ਮੈਂ ਤੁਹਾਡੇ ਵੱਲੋਂ ਉਹਨਾਂ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ। ਚੜ ਪਰੇ ਆਏ ਮਗ ਮਾਹੀ ਮੈਂ ਸੁਧਿਤ ਚਲ ਸਹਿ ਸਾਈ। ਰਾਜੇ ਮੇਦਨੀ ਪ੍ਰਕਾਸ਼ ਨੂੰ ਉਸਦਾ ਦੂਤ ਕਹਿੰਦਾ ਕਿ ਮੈਂ ਤੇ ਤੁਹਾਨੂੰ ਖਬਰ ਦੇਣ ਦੇ ਵਾਸਤੇ ਕਾਲੀ ਦੇ ਨਾਲ ਪਹਿਲਾਂ ਆ ਗਿਆ ਹਾਂ ਪਰ ਸਤਿਗੁਰੂ ਜੀ ਪਿੱਛੇ ਪਿੱਛੇ ਹੀ ਆ ਰਹੇ ਨੇ। ਸੁਣ ਨਾਹਣ ਪਤ ਹਰ ਖਾਇਓ ਸਭ ਮਿਲਵੇ ਬਿਉਂਤ ਮਨਾਇਓ। ਨਾਹਣ ਦਾ ਰਾਜਾ ਮੇਦਨੀ ਪ੍ਰਕਾਸ਼ ਖਬਰ ਨੂੰ ਸੁਣ ਕੇ ਬਹੁਤ ਹੀ ਜ਼ਿਆਦਾ ਖੁਸ਼ ਹੋਇਆ ਕਿਸ ਤਰੀਕੇ ਦੇ ਨਾਲ ਸਤਿਗੁਰਾਂ ਨੂੰ ਮਿਲਿਆ ਜਾਵੇ ਉਹ ਵਿਉਂਤਾਂ ਬਣਾਉਣ ਲੱਗਾ। ਕਵੀ ਜੀ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ। ਵਸਤ੍ਰ ਪਹਿਰ ਭੂਖਣ ਪਹਿਰ ਸ਼ਸਤ੍ਰ ਪਹਿਰ ਤਨ ਲੀਨ ਸ੍ਰੀ ਗੁਰ ਗੋਬਿੰਦ ਸਿੰਘ ਜੀ ਤਿਆਰ ਕੀਨ ਪਰ ਬੀਨ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸੁੰਦਰ ਕੱਪੜਿਆਂ ਨੂੰ ਗਹਿਣਿਆਂ ਨੂੰ ਤੇ ਹਥਿਆਰਾਂ ਨੂੰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਪਣੇ ਸਰੀਰ ਦੇ ਉੱਤੇ ਧਾਰਨ ਕੀਤਾ ਜਿਹੜੇ ਸਤਿਗੁਰੂ ਜੀ ਬਹੁਤ ਹੀ ਜ਼ਿਆਦਾ ਪ੍ਰਵੀਨ ਨੇ ਚਤੁਰ ਨੇ। ਦੁੰਦਬ ਦੀਹ ਬਜੋ ਰਣਜੀਤ ਉੱਠੇ ਬੜ ਨਾਦ ਪਹਾੜਨ ਕੇਰੇ। ਕਵੀ ਜੀ ਲਿਖਦੇ ਨੇ ਕਿ ਚੱਲਣ ਤੋਂ ਪਹਿਲਾਂ ਉੱਚੀ ਆਵਾਜ਼ ਦੇ ਨਾਲ ਰਣਜੀਤ ਨਗਾਰੇ ਨੂੰ ਖੜਕਾਇਆ ਗਿਆ ਹੈ ਜਿਹਦੀ ਉੱਚੀ ਆਵਾਜ਼ ਦੇ ਨਾਲ ਸਾਰੇ ਪਹਾੜਾਂ ਦੇ ਵਿੱਚੋਂ ਉਲਟੀ ਦੁਬਾਰਾ ਆਵਾਜ਼ ਆਈ ਭਾਵ ਕੇ ਪਹਾੜ ਗੂੰਜੇ। ਪਾਏ ਰਕਾਬ ਮੈਂ ਪਾਏ ਕਿਰਪਾ ਨਿਧ ਬਾਗ ਗਹੇ ਕਰ ਬਾਜ ਚਰੇ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਘੋੜੇ ਦੀ ਰਕਾਬ ਦੇ ਵਿੱਚ ਆਪਣੇ ਚਰਨ ਨੂੰ ਧਰਿਆ ਤੇ ਕਿਰਪਾ ਦੇ ਨਿਦਾਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਘੋੜੇ ਤੇ ਅਸਵਾਰ ਹੋ ਗਏ ਘੋੜੇ ਦੀ ਵਾਗ ਨੂੰ ਫੜਿਆ। ਸ੍ਰੀ ਗੁਰ ਨਾਨਕ ਆਦ ਮਨਾਏ ਚਲੇ ਜਬ ਦੁੰਦਵ ਚੋਬ ਪਰੇ। ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਨਾਮ ਨੂੰ ਯਾਦ ਕੀਤਾ ਹੈ ਤੇ ਚੱਲ ਪਏ ਨੇ ਉੱਚੀ ਨਗਾਰੇ ਨੂੰ ਖੜਕਾਇਆ ਗਿਆ। ਨਾਦ ਸੁਣੇ ਸਭ ਸੈਣ ਉਤਾਇਲ ਹੋਇ ਸਭ ਦਾਨ ਕੁਸ਼ਸਤਰ ਧਰੇ। ਉੱਚੀ ਨਗਾਰੇ ਦੀ ਆਵਾਜ਼ ਨੂੰ ਸੁਣ ਕੇ ਕਾਲੀ ਦੇ ਨਾਲ ਸਾਰੇ ਦੇ ਸਾਰੇ ਜਿਹੜੇ ਸੈਨਾ ਦੇ ਆਦਮੀ ਸਨ ਉਹਨਾਂ ਨੇ ਵੀ ਘੋੜਿਆਂ ਦੀਆਂ ਸਵਾਰੀਆਂ ਨੂੰ ਕੀਤਾ ਤੇ ਹਥਿਆਰਾਂ ਨੂੰ ਪਹਿਨੇ।
ਹੋਏ ਅਰੂੜ ਤੁਰੰਗਮ ਉਪਰ
ਧਾਏ ਮਿਲੇ ਮਨ ਮੋਦ ਪਰੇ। ਸਾਰਿਆਂ ਨੇ ਆਪੋ ਆਪਣੇ ਘੋੜਿਆਂ ਦੀਆਂ ਸਵਾਰੀਆਂ ਕੀਤੀਆਂ ਨੇ ਤੇ ਬੜੇ ਹੀ ਮਨ ਦੇ ਵਿੱਚ ਉਤਸ਼ਾਹ ਨੂੰ ਧਾਰਨ ਕਰਕੇ ਸਤਿਗੁਰਾਂ ਦੇ ਨਾਲ ਮਿਲੇ। ਪੈਦਲ ਸਹਿਣ ਚਲੇ ਸਿੱਖ ਸੰਗਤ, ਜੇ ਮੁਖ ਦੇਖਣ ਕੇ ਅਬੇਲਾਖੀ। ਇਸ ਤੋਂ ਇਲਾਵਾ ਕਵੀ ਜੀ ਲਿਖਦੇ ਨੇ ਕਿ ਪੈਦਲ ਸੈਨਾ ਦੇ ਜਿਹੜੇ ਲੋਕ ਨੇ ਉਹ ਵੀ ਨਾਲ ਦੇ ਨਾਲ ਚੱਲ ਪਏ ਨੇ। ਇਸ ਤੋਂ ਇਲਾਵਾ ਬਹੁਤੀ ਸਾਰੀ ਸੰਗਤ ਵੀ ਨਾਲ ਜਾ ਰਹੀ ਹੈ ਜਿਹੜੀ ਕਿ ਸਤਿਗੁਰਾਂ ਦੇ ਦਰਸ਼ਨਾਂ ਦੀ ਖਾਹਿਸ਼ ਮੰਦ ਹੈ। ਪੰਚ ਸਸੰਗ ਉਦਾਸੀ ਫਕੀਰ, ਕਰਾਹ ਕੀ ਦੇਗ ਲਹਿ ਗੁਰ ਆਖੀ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ 500 ਉਦਾਸੀ ਫਕੀਰ ਵੀ ਸਤਿਗੁਰਾਂ ਦੇ ਨਾਲ ਨੇ, ਜਿਨ੍ਹਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਹੁਕਮ ਦੇ ਦੁਆਰਾ ਰਜਵਾਂ ਕੜਾਹ ਪ੍ਰਸ਼ਾਦ ਖਾਣ ਦੇ ਵਾਸਤੇ ਦਿੱਤਾ ਜਾਂਦਾ। ਔਰ ਬਹੀਰ ਚਲਿਓ ਸੰਗ ਦੀਰਗ, ਕੌਣ ਗਿਣੇ ਗਿਣਤੀ ਕਰ ਸਾਖੀ। ਕਵੀ ਜੀ ਲਿਖਦੇ ਨੇ ਕਿ ਹੋਰ ਵੀ ਬਹੁਤ ਸਾਰੀ ਮਨੁੱਖਾਂ ਦੀ ਜਿਹੜੀ ਬਹੀਰ ਹੈ ਉਹ ਜਾ ਰਹੀ ਹੈ ਸਤਿਗੁਰਾਂ ਦੇ ਨਾਲ, ਕੌਣ ਗਿਣੇ ਗਿਣਤੀ ਕਰ ਸਾਖੀ। ਕਵੀ ਜੀ ਲਿਖਦੇ ਨੇ ਕਿ ਸੰਖਿਆ ਕਰਕੇ ਕੌਣ ਗਿਣਤੀ ਕਰੇ ਕਿ ਕਿੰਨੇ ਗਏ। ਕੁੰਜਰ ਘੰਟਕ ਕੇ ਠਣਕਾਰ, ਤੁਰੰਗਮ ਪੌਰਨ ਧੂਲ ਉਡਾਖੀ। ਜਿਹੜੇ ਹਾਥੀ ਜਾ ਰਹੇ ਨੇ ਉਹਨਾਂ ਦੇ ਗਲਾਂ ਦੇ ਵਿੱਚ ਘੁੰਗਰਾਂ ਦੀਆਂ ਬਹੁਤ ਸਾਰੀਆਂ ਮਾਲਾ ਬੰਨੀਆਂ ਗਈਆਂ ਨੇ, ਘੁੰਗਰੂ ਹਾਥੀਆਂ ਦੇ ਗਲ ਦੇ ਵਿੱਚੋਂ ਛਣਕਦੇ ਨੇ ਤੇ ਜਿਹੜੇ ਘੋੜੇ ਨੇ ਉਹਨਾਂ ਦੀਆਂ ਪੌੜਾਂ ਦੇ ਨਾਲ ਬਹੁਤ ਸਾਰੀ ਧੂੜ ਮਿੱਟੀ ਉਤਾਣ ਉੱਡੀ। ਕੇਤਕ ਪੈਦਲ ਸੈਣ ਸੁਚੇਤ, ਆਨੰਦਪੁਰੇ ਮੈਂ ਰਾਖ ਟਿਕਾਈ। ਕਵੀ ਜੀ ਲਿਖਦੇ ਨੇ ਕਿ ਇਸ ਤੋਂ ਇਲਾਵਾ ਕਾਫੀ ਸਾਰੀ ਪੈਦਲ ਸੈਨਾ ਨੂੰ ਸੁਚੇਤੀ ਦੇ ਨਾਲ ਆਨੰਦਪੁਰ ਦੇ ਵਿੱਚ ਰਹਿਣ ਦੀ ਤਾਕੀਦ ਕੀਤੀ। ਸੂਰਜ ਮਲ ਕੇ ਨੰਦਨ ਦੈ ਤਿੰਨ, ਕੋ ਸਵ ਦਾਨ ਕਰਿਓ ਤਿਸ ਥਾਈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸੂਰਜ ਮਲ ਜੀ ਦੇ ਜਿਹੜੇ ਪੋਤਰੇ ਸਨ ਭਾਵ ਕੇ ਗੁਲਾਬ ਰਾਏ ਤੇ ਸ਼ਾਮ ਦਾਸ, ਇਹਨਾਂ ਦੋਵਾਂ ਨੂੰ ਸਾਵਧਾਨਤਾ ਦੇ ਨਾਲ ਹੁਸ਼ਿਆਰੀ ਦੇ ਨਾਲ ਆਨੰਦਪੁਰ ਦੇ ਵਿੱਚ ਰਹਿਣ ਦੇ ਵਾਸਤੇ ਹੀ ਤੈਨਾਤ ਕੀਤਾ ਗਿਆ। ਔਰ ਮਸੰਦ ਕੁਛ ਹੋਰ ਨਕੀਨਸ, ਲੇ ਸੁਧ ਕੀ ਜੋ ਸਭ ਪਿਛ ਵਾਈ। ਇਸ ਤੋਂ ਇਲਾਵਾ ਬਹੁਤੇ ਸਾਰੇ ਮਸੰਦਾਂ ਨੂੰ ਵੀ ਆਨੰਦਪੁਰ ਦੇ ਵਿੱਚ ਰਹਿਣ ਦੇ ਵਾਸਤੇ ਹੀ ਆਖਿਆ ਗਿਆ ਹੈ ਜਿਹੜੇ ਕਿ ਆਏ ਗਏ ਦੀ ਸਾਰੀ ਖਬਰ ਸਾਰ ਨੂੰ ਲੈਣ। ਦੂਰ ਲਸੰਗ ਗਏ ਸਗਰੇ ਪੁੰਨ, ਤੀਰਜ ਪਾਖ ਕਾ ਦੀਨ ਹਟਾਈ। ਜਿਨ੍ਹਾਂ ਸਿੱਖਾਂ ਸੇਵਕਾਂ ਨੇ ਆਨੰਦਪੁਰ ਦੇ ਵਿੱਚ ਰਹਿਣਾ ਹੈ ਸਤਿਗੁਰਾਂ ਦੇ ਜਾਣ ਤੋਂ ਬਾਅਦ, ਉਹ ਵੀ ਸਾਰੇ ਦੇ ਸਾਰੇ ਸਤਿਗੁਰਾਂ ਨੂੰ ਵਿਦਾ ਕਰਨ ਦੇ ਵਾਸਤੇ ਦੂਰ ਤੱਕ ਆਏ ਨੇ, ਫਿਰ ਸਤਿਗੁਰਾਂ ਨੇ ਸਾਰਿਆਂ ਨੂੰ ਤੇਰੇ ਦੇ ਕੇ ਪਿਛਾਂ ਨੂੰ ਮੋੜ ਦਿੱਤਾ। ਆਏ ਗਏ ਪੁਰ ਕੀਰਤ ਮੈਂ ਗੁਰ, ਪੂਰਨ ਕੀਨ ਨਵੇਸ਼ੂ। ਆਨੰਦਪੁਰ ਤੋਂ ਚੱਲ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬੜੀ ਛੇਤੀ ਹੀ ਕੀਰਤਪੁਰ ਨਗਰ ਦੇ ਵਿੱਚ ਪਹੁੰਚ ਗਏ ਨੇ। ਸਤਿਗੁਰਾਂ ਨੇ ਕੀਰਤਪੁਰ ਨਗਰ ਦੇ ਵਿੱਚ ਆਪਣਾ ਪਹਿਲਾ ਪੜਾਅ ਕੀਤਾ। ਆਇਸ ਪਾਏ ਤਿਹਾਵਲ ਕੋ ਤਤਕਾਲ, ਕਰਿਓ ਤਹ ਲਾਏ ਵਸ਼ੇਸ਼ੂ। ਜਦੋਂ ਸਤਿਗੁਰੂ ਜੀ ਕੀਰਤਪੁਰ ਦੇ ਵਿੱਚ ਪਹੁੰਚੇ ਤੇ ਸਤਿਗੁਰਾਂ ਨੇ ਹੁਕਮ ਕੀਤਾ ਕਿ ਬਹੁਤਾ ਸਾਰਾ ਜਿਹੜਾ ਕੜਾਹ ਪ੍ਰਸ਼ਾਦ ਹੈ ਉਹ ਤਿਆਰ ਵਿਸ਼ੇਸ਼ ਰੂਪ ਦੇ ਵਿੱਚ ਕੀਤਾ ਜਾਵੇ। ਸ੍ਰੀ ਹਰ ਗੋਬਿੰਦ ਕੇ ਇਸ ਥਾਨ, ਗਏ ਗੁਰ ਗੋਬਿੰਦ ਸਿੰਘ ਸੁਰੇਸ਼ੂ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੀ ਜਗ੍ਹਾ ਦੇ ਉੱਤੇ ਨਮਸਕਾਰ ਕਰਨ ਦੇ ਵਾਸਤੇ, ਮੱਥਾ ਟੇਕਣ ਦੇ ਵਾਸਤੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਪਹੁੰਚੇ ਨੇ। ਕਵੀ ਜੀ ਲਿਖਦੇ ਨੇ ਕਿ ਸਤਿਗੁਰੂ ਜੀ ਇਸ ਤਰ੍ਹਾਂ ਨੇ ਜਿਵੇਂ ਕਿ ਸੁਰੇਸ਼ ਹੋਵੇ ਭਾਵ ਕੇ ਇੰਦਰ ਦੇਵਤਾ ਹੋਵੇ। ਬੰਦ ਯੁਬੈ ਕਰ ਬੰਧਨ ਕੀਨ, ਦਇਓਵਰ ਤਾਏ ਵਿਸਾਲ ਯਸ਼ੇਸ਼ੂ। ਸਤਿਗੁਰੂ ਹਰਗੋਬਿੰਦ ਜੀ ਦੀ ਜਗ੍ਹਾ ਦੇ ਉੱਤੇ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਮੱਥਾ ਟੇਕਿਆ ਹੈ ਤੇ ਫਿਰ ਜਿਹੜਾ ਕੜਾਹ ਪ੍ਰਸ਼ਾਦ ਤਿਆਰ ਹੋਇਆ ਸੀ ਉਸ ਨੂੰ ਉਸ ਜਗ੍ਹਾ ਦੇ ਉੱਤੇ ਸਾਰੇ ਨੂੰ ਵਰਤਾ ਦਿੱਤਾ। ਆਣ ਜਥਾਣ ਜਥੋ ਚਿਤ ਜਾਨ ਸਵੈ ਵਿਦ ਠਾਣ ਗਏ ਨਿਜ ਡੇਰੇ। ਕੀਰਤਪੁਰ ਦੇ ਵਿੱਚ ਹੋਰ ਜਿਹੜੀਆਂ ਪੂਜਨੀਕ ਜਗਾਵਾਂ ਸਨ ਉਹਨਾਂ ਸਾਰਿਆਂ ਦੇ ਉੱਤੇ ਵੀ ਸਤਿਗੁਰੂ ਜੀ ਆਪਣੇ ਨੇ ਤੇ ਫਿਰ ਹਰ ਇੱਕ ਜਗ੍ਹਾ ਦੇ ਉੱਤੋਂ ਹੋ ਕੇ ਡੇਰੇ ਦੇ ਵਿੱਚ ਪਹੁੰਚੇ। ਜੇਪੁਰ ਕੀਰਤ ਕੇ ਨਰ ਨਾਰ ਗੁਰੂ ਦਰ ਸੇਰਦ ਮੋਦ ਕਨੇਰੇ। ਕੀਰਤਪੁਰ ਦੇ ਵਿੱਚ ਜਿੰਨੇ ਵੀ ਇਸਤਰੀਆਂ ਪੁਰਸ਼ ਰਹਿੰਦੇ ਸਨ ਉਹਨਾਂ ਸਾਰਿਆਂ ਨੇ ਬੜੀ ਖੁਸ਼ੀ ਨੂੰ ਧਾਰਨ ਕਰਕੇ ਸਤਿਗੁਰਾਂ ਦੇ ਦਰਸ਼ਨ ਕੀਤੇ। ਦੇਤ ਅਕੋਰ ਜਥਾ ਸ਼ਕਤੀ ਜਿਨ ਸੋਡਣ ਕੇ ਤਹ ਧਾਮ ਬਸੇਰੇ। ਕਵੀ ਜੀ ਲਿਖਦੇ ਨੇ ਕਿ ਆਪਣੀ ਵਿੱਤ ਦੇ ਮੁਤਾਬਕ ਸਾਰਿਆਂ ਨੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਭੇਟਾਵਾਂ ਨੂੰ ਅਰਪਣ ਕੀਤਾ ਹੈ। ਜਿੰਨੇ ਵੀ ਸੋਢੀ ਆਪਣਾ ਘਰ ਬਣਾ ਕੇ ਕੀਰਤਪੁਰ ਦੇ ਵਿੱਚ ਰਹਿੰਦੇ ਸਨ। ਰਹਿਣ ਮਿਖਾਣ ਰੁਪਾਣ ਕਰੇ ਹੋਏ ਨੀਂਦ ਬਸੀ ਪੁਣ ਜਾਗ ਸਵੇਰੇ। ਰਾਤ ਦੇ ਵੇਲੇ ਪ੍ਰਸ਼ਾਦ ਪਾਣੀ ਛਕਿਆ ਹੈ ਫਿਰ ਸਾਰੇ ਦੇ ਸਾਰੇ ਨੀਂਦ ਦੇ ਵਸ ਦੇ ਵਿੱਚ ਹੋ ਗਏ ਨੇ। ਰਾਤ ਨੂੰ ਬਤੀਤ ਕੀਤਾ ਅਗਲਾ ਸਵੇਰਾ ਹੋਇਆ। ਸੌਚ ਸ਼ਨਾਣ ਕੋਠਾਣ ਪਲੇ ਪਟ ਆਯਦ ਧਾਰ ਪਏ ਅਸ ਵਾਰਾ। ਸਵੇਰੇ ਇਸ਼ਨਾਨ ਪਾਣੀ ਕੀਤਾ ਹੈ ਚੰਗੇ ਸੋਹਣੇ ਕੱਪੜਿਆਂ ਨੂੰ ਤੇ ਹਥਿਆਰਾਂ ਨੂੰ ਧਾਰਨ ਕੀਤਾ ਤੇ ਘੋੜੇ ਦੇ ਸਤਿਗੁਰਾਂ ਨੇ ਅਸਵਾਰੀ ਕੀਤੀ। ਬ੍ਰਿੰਦ ਤੁਰੰਗ ਮਤੰਗ ਸਜੇ ਬੱਡ ਬਾਜ ਉੱਠਿਓ ਰਣਜੀਤ ਨਗਾਰਾ। ਬਹੁਤੇ ਸਾਰੇ ਘੋੜੇ ਬਹੁਤੇ ਸਾਰੇ ਹਾਥੀ ਸ਼ਿੰਗਾਰੇ ਗਏ ਨੇ ਰਣਜੀਤ ਨਗਾਰਾ ਫੇਰ ਖੜਕਾਇਆ। ਪੰਥ ਪ੍ਰਿਆਤ ਅਖੇਰ ਨਖੇਲਤ ਰੋਪਰ ਆਣ ਨਵੇਸ਼ ਕੋ ਡਾਰਾ। ਕੀਰਤਪੁਰ ਤੋਂ ਚੱਲੇ ਨੇ ਰਸਤੇ ਦੇ ਵਿੱਚ ਮਨ ਪਾਉਂਦਾ ਸ਼ਿਕਾਰ ਖੇਡਿਆ ਇਸੇ ਤਰ੍ਹਾਂ ਚਲਦਿਆਂ ਚਲਦਿਆਂ ਰੋਪੜ ਦੇ ਵਿੱਚ ਆਣ ਪਹੁੰਚੇ ਨੇ। ਰੋਪੜ ਦੇ ਵਿੱਚ ਆਣ ਕੇ ਸਤਿਗੁਰਾਂ ਨੇ ਆਪਣਾ ਦੂਸਰਾ ਪੜਾਅ ਕੀਤਾ। ਰਾਤ ਬਿਤਾਏ ਜਥਾ ਸੁਖ ਸੰਗ ਚੜੇ ਦਿਨ ਮੇ ਚਲ ਪੰਥ ਮਜਾਰਾ। ਰੋਪੜ ਦੇ ਵਿੱਚ ਰਾਤ ਨੂੰ ਬਤੀਤ ਕੀਤਾ ਸੁਖ ਦੇ ਨਾਲ ਵਿਰਾਜੇ ਅਗਲਾ ਸਵੇਰਾ ਜਦੋਂ ਚੜਿਆ ਤੇ ਫੇਰ ਚੱਲ ਪਏ। ਈਖਦ ਕੋਸ ਆਨੰਦ ਸੋ ਚਾਲਤ ਰਾਤ ਮੈਂ ਕਾਲਤ ਦੀਰਘ ਡੇਰਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਥੋੜਿਆਂ ਹੀ ਕੋਹਾਂ ਦੀ ਦੂਰੀ ਨੂੰ ਆਨੰਦ ਦੇ ਨਾਲ ਸਤਿਗੁਰੂ ਜੀ ਚੱਲ ਕੇ ਤੈਅ ਕਰਦੇ ਨੇ ਤੇ ਫਿਰ ਜਦੋਂ ਰਾਤ ਆਉਂਦੀ ਹੈ ਤੇ ਜਿੱਥੇ ਵੀ ਰਾਤ ਪੈਂਦੀ ਹੈ ਉੱਥੇ ਡੇਰਾ ਲਾ ਲੈਂਦੇ ਨੇ। ਕੂਚ ਪੇ ਕੂਚ ਚਲੇ ਮਗ ਜਾਤ ਪਹਾੜ ਨਹਿਰਤ ਨੇਰ ਹੀ ਨੇਰਾ। ਇਸੇ ਤਰੀਕੇ ਦੇ ਨਾਲ ਹੌਲੀ ਹੌਲੀ ਸਤਿਗੁਰੂ ਜੀ ਚਲਦੇ ਜਾ ਰਹੇ ਨੇ। ਕਵੀ ਜੀ ਲਿਖਦੇ ਨੇ ਕਿ ਪਹਾੜ ਲਾਗੇ ਲਾਗੇ ਬਹੁਤੇ ਆ ਰਹੇ ਨੇ ਜਿਨ੍ਹਾਂ ਨੂੰ ਦੇਖ ਰਹੇ ਨੇ। ਪੰਥ ਯੋ ਲੰਘ ਗਏ ਜਬ ਕੇਤਕ ਸੈਲ ਸਮੀਪ ਪਨਾਹਣ ਕੇਰਾ। ਕਵੀ ਜੀ ਲਿਖਦੇ ਨੇ ਕਿ ਜਦੋਂ ਚਲਦਿਆਂ ਚਲਦਿਆਂ ਇਸੇ ਤਰ੍ਹਾਂ ਬਹੁਤੇ ਸਾਰੇ ਰਸਤੇ ਨੂੰ ਤੈਅ ਕੀਤਾ ਤੇ ਆਖਰਕਾਰ ਨਾਹਣ ਦੀ ਜਿਹੜੀ ਰਾਜਧਾਨੀ ਸੀ ਉਹ ਲਾਗੇ ਹੀ ਆ ਗਈ। ਭੂਪਤ ਕੋ ਸੁਧ ਪ੍ਰਾਪਤ ਪੀ ਹੋਏ ਤਿਆਰ ਚਲਿਓ ਹਿਤ ਚਾਵ ਬਡੇਰਾ। ਇੱਕ ਪਾਸੇ ਸਤਿਗੁਰੂ ਜੀ ਪਹੁੰਚ ਰਹੇ ਨੇ। ਜਦੋਂ ਰਾਜੇ ਨੂੰ ਮੇਦਨੀ ਪ੍ਰਕਾਸ਼ ਨੂੰ ਪਤਾ ਲੱਗਾ ਕਿ ਸਤਿਗੁਰੂ ਜੀ ਲਾਗੇ ਹੀ ਪਹੁੰਚ ਗਏ ਨੇ ਉਹਨੇ ਵੀ ਬੜੇ ਚਾਅ ਨੂੰ ਧਾਰਨ ਕੀਤਾ ਤੇ ਸਤਿਗੁਰਾਂ ਨੂੰ ਅੱਗਲ ਵਾਂਡੀ ਲੈਣ ਦੇ ਵਾਸਤੇ ਉਹ ਚੱਲਿਆ। ਚੱਲਿਓ ਸਮਾਜ ਸੰਗ ਲੀਨ ਸੈਨ ਕੋ ਬਨਾਇਕ ਹੈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਹੁਤੀ ਸਾਰੀ ਸੈਨਾ ਨੂੰ ਤੇ ਸਾਜੋ ਸਮਾਨ ਨੂੰ ਨਾਲ ਲੈ ਕੇ ਮੇਦਨੀ ਪ੍ਰਕਾਸ਼ ਅੱਗੇ ਵਧੇ। ਸੁਮੇਦਨੀ ਪ੍ਰਕਾਸ਼ ਪੂਪ ਦੂਤ ਕੋ ਮਿਲਾਇਕ। ਉਸ ਵੇਲੇ ਰਾਜੇ ਮੇਦਨੀ ਪ੍ਰਕਾਸ਼ ਨੇ ਆਪਣੇ ਦੂਤ ਨੂੰ ਨਾਲ ਮਿਲਾਇਆ।
ਤਰੇ ਪਹਾੜ ਧਿਰ ਕੇ ਨਵੇਸ਼ ਜਾਣ ਦਿਆਲ ਕੋ
ਪਿਆਨ ਕਿਨ ਆਏ ਗੋ ਸਮੀਪ ਤਤ ਕਾਲ ਕੋ। ਜਦੋਂ ਮੇਦਨੀ ਪ੍ਰਕਾਸ਼ ਨੇ ਦੇਖਿਆ ਕਿ ਹੇਠਲੇ ਪਹਾੜ ਦੇ ਉੱਤੇ ਸਤਿਗੁਰੂ ਜੀ ਪਹੁੰਚ ਗਏ ਨੇ, ਦੀਨ ਦਿਆਲ ਜੀ ਉਸ ਵੇਲੇ ਰਾਜਾ ਤਤਕਾਲ ਹੀ ਉੱਪਰਲੇ ਪਹਾੜ ਤੋਂ ਥੱਲੇ ਉਤਰਿਆ, ਸਤਿਗੁਰਾਂ ਦੇ ਲਾਗੇ ਪਹੁੰਚਿਆ। ਅਕੋਰ ਲੈ ਤੋ ਰੰਗ ਸੋ ਚੀਰ ਬ੍ਰਿੰਦ ਬਿਤ ਕੋ, ਮਿਲਿਓ ਸੋ ਹੱਥ ਜੋੜ ਕੇ ਆਨੰਦ ਕਿਨ ਚਿਤ ਕੋ। ਬਹੁਤ ਹੀ ਭੇਟਾ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਰਾਜੇ ਨੇ ਅਰਪਣ ਕੀਤੀ ਹੈ, ਘੋੜਾ ਵੀ ਇੱਕ ਅਰਪਣ ਕੀਤਾ ਹੈ, ਇਸ ਤੋਂ ਇਲਾਵਾ ਕੀਮਤੀ ਕੱਪੜੇ ਤੇ ਮਾਇਆ ਪ੍ਰਦਾਨ ਕੀਤੇ, ਹੱਥ ਜੋੜ ਕੇ ਆਨੰਦ ਚਿੱਤ ਦੇ ਨਾਲ ਮੱਥਾ ਟੇਕਿਆ। ਪਦਾਰ ਬਿੰਦ ਬੰਧਨ ਕਰੀ ਸਰੂਪ ਦੇਖਿਓ, ਪ੍ਰਭੂ ਮੁਕੰਦ ਬੁਝਿਓ ਆਨੰਦ ਹੈ ਯਸ਼ਿਕਿਓ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਰਾਜੇ ਮੇਦਨੀ ਪ੍ਰਕਾਸ਼ ਨੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਚਰਨ ਕਮਲਾਂ ਦੇ ਉੱਤੇ ਨਮਸਕਾਰ ਕੀਤੀ ਹੈ। ਇਸ ਤਰੀਕੇ ਦੇ ਨਾਲ ਉਸ ਵੇਲੇ ਸਤਿਗੁਰੂ ਜੀ ਆਨੰਦਪੁਰ ਤੋਂ ਗਏ, ਕਿਹੜੇ ਤਰੀਕੇ ਦੇ ਨਾਲ ਸਤਿਗੁਰੂ ਜੀ ਆਨੰਦਪੁਰ ਤੋਂ ਗਏ ਤੇ ਕਿਸ ਤਰੀਕੇ ਦੇ ਨਾਲ ਰਾਜੇ ਮੇਦਨੀ ਪ੍ਰਕਾਸ਼ ਨੂੰ ਜਾ ਕੇ ਮਿਲੇ, ਇਸ ਸਾਰੀ ਵਾਰਤਾ ਨੂੰ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਨੇ ਇਸ ਤਰੀਕੇ ਦੇ ਨਾਲ ਬਿਆਨ ਕੀਤਾ। ਸਤਾਰਾਂ ਸੌ ਇਕਤਾਲੀਏ ਮਾਹ ਯਸੂ, ਸਤ ਗੁਰੂ ਜੀ ਤਿਆਰੀ ਵਜਾਵਦੇ ਨੇ, ਸਭ ਲੋੜਵੰਦਾ ਲੈ ਸਮਾਨ ਲਿਆ, ਬਾਕੀ ਇੱਕ ਥਾਂ ਜਮ੍ਹਾਂ ਕਰਾਵਦੇ ਨੇ। 500 ਯੋਧਾ ਨਾਲ ਲੈ ਲਿਆ, ਬਾਕੀ ਪੂਰੀ ਆਨੰਦ ਦੀ ਟਿਕਾਵਦੇ ਨੇ। ਟੁਰ ਪਏ ਅਰਦਾਸ ਸੁਧਾ ਕਰਕੇ, ਸਾਰਾ ਨਾਲ ਪਰਿਵਾਰ ਚਲਾਵਦੇ ਨੇ। ਰਾਹ ਵਿੱਚ ਰਣਜੀਤ ਦੀ ਧੁਨਾ ਕਰਦੇ, ਕੀਰਤਪੁਰ ਜਾ ਕੇ ਡੇਰਾ ਲਾਵਦੇ ਨੇ। ਮਿਲ ਗਿਲ ਕੇ ਦਰਸ ਦੀਦਾਰ ਕਰਕੇ, ਫਿਰ ਅੱਗੇ ਨੂੰ ਕੂਚ ਬੁਲਾਵਦੇ ਨੇ। ਚੱਲ ਰੋਪੜੋਂ ਲੰਘ ਦਰਿਆ ਤਾਈ, ਹੌਲੀ ਹੌਲੀ ਨਾਹਣ ਪਹੁੰਚ ਜਾਵਦੇ ਨੇ। ਰਾਜਾ ਅੱਗੋਂ ਵਾਲੀ ਖੁਸ਼ੀ ਤਾਰ ਮਿਲਿਆ, ਸੁਖ ਆਨੰਦ ਮਹਾਰਾਜ ਪੁਛਾਵਦੇ ਨੇ। 125 ਰੁਪਇਆ ਤੇ ਇੱਕ ਘੋੜਾ, ਪੇਟ ਕਰ ਸੋਹਣੇ ਦਰਸ ਪਾਵਦੇ ਨੇ। ਰਾਜਾ ਰਾਣੀਆਂ ਤੇ ਹੋਰ ਲੋਕ ਸਾਰੇ, ਵੇਖ ਵੇਖ ਕੇ ਖੁਸ਼ੀ ਮਨਾਵਦੇ ਨੇ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ, ਇਸ ਤਰੀਕੇ ਦੇ ਨਾਲ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਰਾਜੇ ਮੇਦਨੀ ਪ੍ਰਕਾਸ਼ ਨੂੰ ਜਾ ਕੇ ਮਿਲੇ। ਪ੍ਰਭੂ ਮੁਕੰਦ ਬੂਝਿਓ ਆਨੰਦ ਹੈ ਅਸ਼ੇਖਿਓ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਸ ਵੇਲੇ ਰਾਜੇ ਨੂੰ ਪੁੱਛਿਆ, ਹੇ ਰਾਜਾ ਕੀ ਤੂੰ ਰਾਜੀ ਖੁਸ਼ੀ ਹੈ? ਖੁਸ਼ੀ ਗੁਰੂ ਸੋ ਰਾਵਰੀ ਪ੍ਰਮੋਦ ਮੋਹੇ ਦੇਨਿਓ। ਹੱਥ ਜੋੜ ਕੇ ਰਾਜੇ ਮੇਦਨੀ ਪ੍ਰਕਾਸ਼ ਨੇ ਆਖਿਆ ਕਿ ਤੁਹਾਡੀ ਕਿਰਪਾ ਦੇ ਨਾਲ ਸੱਚੇ ਪਾਤਸ਼ਾਹ ਮੈਂ ਰਾਜੀ ਖੁਸ਼ੀ ਹਾਂ, ਇੱਥੇ ਆਣ ਕੇ ਤੁਸੀਂ ਮੈਨੂੰ ਬੜਾ ਨਿਹਾਲ ਕੀਤਾ ਹੈ। ਬਸੀ ਰਹੋ ਸਨੇਹ ਕੇ ਅਛੇਹ ਇਹ ਕੀਨਿਓ, ਤੁਸੀਂ ਹਮੇਸ਼ਾ ਹੀ ਪ੍ਰੇਮ ਦੇ ਵਸ ਦੇ ਵਿੱਚ ਰਹਿੰਦੇ ਹੋ, ਇਹ ਗੱਲ ਮੈਂ ਆਪਣੀ ਅੱਖਾਂ ਦੇ ਨਾਲ ਦੇਖ ਲਈ। ਦਯੋ ਦੀਦਾਰ ਆਣ ਕੇ ਨਿਹਾਲ ਕੇ ਸੰਭਾਲਿਓ, ਮਨੋਰਥ ਪੂਰਿਓ ਚਰਨ ਦੇਸ਼ ਕਾਲਿਓ। ਕਹਿੰਦਾ ਕਿ ਇੱਥੇ ਆਣ ਕੇ ਆਪਣਾ ਪਵਿੱਤਰ ਦੀਦਾਰਾ ਦੇ ਕੇ ਤੁਸੀਂ ਮੈਨੂੰ ਕਿਰਤਾਰਥ ਕੀਤਾ ਹੈ, ਮੇਰੀ ਸੰਭਾਲ ਕੀਤੀ ਹੈ, ਮੇਰੇ ਮਨ ਦੇ ਮਨੋਰਥ ਨੂੰ ਪੂਰਨ ਕੀਤਾ ਹੈ, ਤੁਸੀਂ ਮੇਰੇ ਦੇਸ਼ ਦੇ ਵਿੱਚ ਆਣ ਕੇ ਪਵਿੱਤਰ ਚਰਨਾਂ ਨੂੰ ਪਾਇਆ। ਪੁਨੀਤ ਪੌਣ ਕੀ ਜੀਏ, ਲਖੋ ਸੋ ਦਾਸ ਮੋਹ ਕੋ, ਅਖੇਰ ਖੇਲ ਭਾਵ ਤੇ ਬਿਲੋਕ ਬ੍ਰਿੰਦ ਕੋਹ ਕੋ। ਹੱਥ ਜੋੜ ਕੇ ਰਾਜੇ ਮੇਦਨੀ ਪ੍ਰਕਾਸ਼ ਨੇ ਬੇਨਤੀ ਕੀਤੀ ਹੈ ਕਿ ਕਿਰਪਾ ਕਰਕੇ ਹੁਣ ਤੁਸੀਂ ਮੇਰੇ ਘਰ ਦੇ ਵਿੱਚ ਚਰਨਾਂ ਨੂੰ ਪਾ ਕੇ ਮੇਰੇ ਘਰ ਨੂੰ ਵੀ ਪਵਿੱਤਰ ਕਰ ਦਿਓ, ਇਸ ਤੋਂ ਇਲਾਵਾ ਮੇਰੇ ਇਲਾਕੇ ਦੇ ਵਿੱਚ ਮਨ ਪਾਉਂਦਾ ਸ਼ਿਕਾਰ ਖੇਡੋ, ਕੋਹਾਂ ਤੱਕ ਵੱਡੇ ਜੰਗਲ ਨੇ। ਬਿਨੈ ਬਖਾਣੇ ਵਪੂਪ ਮੇਦਨੀ ਪ੍ਰਕਾਸ਼ਿਆ, ਮੁਕੰਦ ਕੀਨ ਤਿਆਰ ਕੋ ਸੋ ਲੈ ਚਲਿਓ ਅਵਾਸਿਆ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮੇਦਨੀ ਪ੍ਰਕਾਸ਼ ਨੇ ਇਸ ਤਰ੍ਹਾਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਹੈ, ਮੁਕਤੀ ਦੇ ਦਾਤੇ ਨੂੰ ਆਪਣੇ ਘਰ ਲਿਜਾਣ ਦੇ ਵਾਸਤੇ ਤਿਆਰ ਕੀਤਾ। ਤੋ ਰੰਗ ਪਿਆ ਰੂੜ ਪਿਆਣ ਆਪ ਕਿਨਿਓ, ਕਿਰਪਾਲ ਸੰਗ ਮਾਤਲ ਕਿਰਪਾਲ ਪਾਛ ਚਿਨਿਓ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਗੋਬਿੰਦ ਸਿੰਘ ਜੀ ਘੋੜੇ ਤੇ ਸਵਾਰ ਨੇ, ਰਾਜੇ ਦੀ ਬੇਨਤੀ ਨੂੰ ਮੰਨ ਕੇ ਉਹਦੇ ਮਹਿਲਾਂ ਦੇ ਵੱਲ ਚੱਲ ਪਏ ਨੇ, ਮਾਮਾ ਕਿਰਪਾਲ ਜੀ ਉਹ ਪਿੱਛੇ ਜਾ ਰਹੇ ਨੇ। ਗਏ ਬਿਖਮ ਪੰਥ ਥੋਰ ਊਚ ਪਾਏ ਡਾਲ ਤੇ, ਸੁਮੇਦਨੀ ਪ੍ਰਕਾਸ਼ ਸਾਥ ਬੂਝ ਤੇ ਦਿਖਾਲ ਤੇ। ਹੁਣ ਹੇਠ ਦੇ ਪਹਾੜ ਦੇ ਉੱਤੋਂ ਉੱਚੀ ਪਹਾੜੀ ਦੇ ਉੱਤੇ ਚੜਨਾ ਸੀ ਜਿੱਥੇ ਕਿ ਰਾਜੇ ਦਾ ਮਹਿਲ ਸੀ। ਕਵੀ ਜੀ ਲਿਖਦੇ ਨੇ ਇਸੇ ਤਰ੍ਹਾਂ ਚੜਾਈ ਦੇ ਉੱਤੇ ਚੜਦੇ ਜਾਂਦੇ ਨੇ ਤੇ ਰਸਤੇ ਦੇ ਵਿੱਚ ਮੇਦਨੀ ਪ੍ਰਕਾਸ਼ ਦੇ ਨਾਲ ਸਤਿਗੁਰੂ ਜੀ ਵਚਨ ਵਿਲਾਸ ਕਰਦੇ ਨੇ। ਪੂਰੀ ਮਨੋਗਨਾਹਣ ਬਿਲੋਕ ਲੋਕ ਆਵਈ, ਪ੍ਰਭੂ ਪਦਾਰ ਬਿੰਦ ਕੇ ਸਮੀਪ ਸੀਸ ਨਿਆਵਹੀ। ਨਾਹਣ ਦੇ ਲੋਕਾਂ ਨੂੰ ਜਦੋਂ ਸਤਿਗੁਰਾਂ ਦੇ ਆਉਣ ਦੀ ਖਬਰ ਮਿਲੀ ਹੈ ਤੇ ਸਾਰੇ ਦੇ ਸਾਰੇ ਸਤਿਗੁਰਾਂ ਦਾ ਆਣ ਕੇ ਦਰਸ਼ਨ ਕਰ ਰਹੇ ਨੇ, ਚਰਨ ਕਮਲਾਂ ਦੇ ਉੱਤੇ ਸਿਰਾਂ ਨੂੰ ਨਿਵਾਉਂਦੇ। ਬਾਜ਼ਾਰ ਕੋ ਨਿਹਾਰ ਤੇ ਪ੍ਰਸੰਨ ਹੈ ਪ੍ਰਯਾਣ ਤੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਾਜ਼ਾਰ ਨੂੰ ਦੇਖਦੇ ਜਾ ਰਹੇ ਨੇ, ਸਤਿਗੁਰੂ ਜੀ ਬੜੇ ਪ੍ਰਸੰਨ ਨੇ। ਮਹੀਪ ਸੰਗ ਮੇਦਨੀ ਪ੍ਰਕਾਸ਼ ਕੋ ਵਖਾਣ ਤੇ, ਜਿਹੜਾ ਰਾਜਾ ਮੇਦਨੀ ਪ੍ਰਕਾਸ਼ ਹੈ ਉਹ ਵੀ ਸਤਿਗੁਰਾਂ ਦੇ ਆਉਣ ਦੇ ਕਰਕੇ ਬੜਾ ਪ੍ਰਸੰਨ। ਪੂਰੀ ਪਹਾੜ ਸੀਸ ਪੈ ਵਿਸਾਲ ਸ਼ੁਭ ਪਾਵਹੀ, ਸੋ ਡੀਠ ਦੂਰ ਜਾਤ ਹੈ ਮਹੀਰ ਸਹਾਵਹੀ। ਸਤਿਗੁਰੂ ਗੋਬਿੰਦ ਸਿੰਘ ਜੀ ਰਾਜੇ ਮੇਦਨੀ ਪ੍ਰਕਾਸ਼ ਨੂੰ ਕਹਿੰਦੇ ਨੇ ਕਿ ਤੇਰੀ ਜਿਹੜੀ ਪੁਰੀ ਹੈ ਉਹ ਪਹਾੜ ਦੀ ਚੋਟੀ ਦੇ ਉੱਤੇ ਹੈ, ਇਹ ਬਹੁਤ ਵੱਡੀ ਸੋਭਾ ਪਾ ਰਹੀ ਹੈ। ਸਤਿਗੁਰੂ ਜੀ ਕਹਿੰਦੇ ਨੇ ਕਿ ਦੂਰ ਤੱਕ ਜਿੱਥੋਂ ਤੱਕ ਨਜ਼ਰ ਜਾਂਦੀ ਹੈ ਉੱਥੇ ਬਹੁਤੇ ਸਾਰੇ ਰੁੱਖਾਂ ਦੇ ਝੁੰਡ ਹੀ ਦਿਖਾਈ ਦਿੰਦੇ ਨੇ। ਬਸੰਤ ਥੋਰ ਥਾਨ ਮੇ ਮਹਾਨ ਹੈ ਉਹ ਜਾਗਰੀ, ਵਿਫੁਗ ਦਾਨ ਧਾਰ ਬੇਸ 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 ਨਗਰੀ। ਸਤਿਗੁਰੂ ਜੀ ਕਹਿੰਦੇ ਨੇ ਵਸਦੀ ਹੈ ਥੋੜੇ ਥਾਂ ਦੇ ਵਿੱਚ, ਪਰ ਤੇਰੀ ਨਗਰੀ ਵਿਭੂਖਣ ਆਦ ਧਾਰ ਬੇਸ 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 ਨਗਰੀ, ਭਾਵ ਕੇ ਗਹਿਣਿਆਂ ਦੇ ਧਾਰਨ ਵਾਲੀ ਤੇ ਸੋਹਣੇ ਵੇਸ ਪਹਿਨਣ ਵਾਲੀ ਇਹ ਰਾਜਾ ਤੇਰੀ ਨਗਰੀ ਹੈ। ਕਰ ਤਬਤ ਕੇਮ ਨਗਰ ਕੀ ਮਹੀਪਾਲਕ ਕੇ ਸਾਥ, ਗਮਨੇ ਰੁਚਰ ਸਥਾਨ ਮੈਂ ਡੇਰੇ ਹਿਤ ਗੁਰਨਾਥ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਰਾਜੇ ਮੇਦਨੀ ਪ੍ਰਕਾਸ਼ ਦੇ ਨਾਲ ਸਤਿਗੁਰੂ ਜੀ ਬਚਨ ਵਿਲਾਸ ਕਰਦੇ ਹੋਏ ਅੱਗੇ ਚਲੇ ਗਏ ਨੇ। ਨਗਰੀ ਦੀ ਬਹੁਤ ਜ਼ਿਆਦਾ ਸੋਭਾ ਨੂੰ ਬਿਆਨ ਕੀਤਾ, ਸੁੰਦਰ ਮਹਿਲਾਂ ਦੇ ਵਿੱਚ ਰਾਜੇ ਨੇ ਸਤਿਗੁਰਾਂ ਦੇ ਠਹਿਰਨ ਦਾ ਇੰਤਜ਼ਾਮ ਕੀਤਾ ਹੋਇਆ ਸੀ, ਸਤਿਗੁਰਾਂ ਦਾ ਡੇਰਾ ਉੱਥੇ ਜਾ ਕੇ ਲਵਾਇਆ। ਕਰ ਜੋਰ ਨਰੇਸ਼ਰ ਬਾਕ ਕਹੈ, ਬਿਸਰਾਮ ਕਰੋ ਇਸ ਥਾਨ ਹੈ। ਹੱਥ ਜੋੜ ਕੇ ਰਾਜੇ ਨੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਕਿ ਗਰੀਬ ਨਵਾਜ ਸੱਚੇ ਪਾਤਸ਼ਾਹ, ਇਹ ਤੁਹਾਡੇ ਰਹਿਣ ਦੇ ਵਾਸਤੇ ਡੇਰਾ ਹੈ, ਕਿਰਪਾ ਕਰਕੇ ਇੱਥੇ ਵਿਸਰਾਮ ਕਰੋ, ਇੱਥੇ ਆਰਾਮ ਕਰੋ। ਉਤਰੇ ਸੁਣ ਛੋਰ ਤੁਰੰਗ ਬਲੀ, ਪਰਿਅੰਕ ਥਿਰੇ ਤੈ ਭਾਤ ਭਲੀ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਘੋੜੇ ਤੋਂ ਥੱਲੇ ਉਤਰੇ ਨੇ ਤੇ ਜਿੱਥੇ ਸਤਿਗੁਰਾਂ ਦੇ ਬੈਠਣ ਦੇ ਵਾਸਤੇ ਪਲੰਗ ਵਿਛਾਇਆ ਗਿਆ ਸੀ, ਭਲੀ ਭਾਂਤ ਸਤਿਗੁਰੂ ਜੀ ਉਸ ਪਲੰਗ ਦੇ ਉੱਤੇ ਬੈਠ ਗਏ। ਚਿਰ ਕੇਤਕ ਬੈਠ ਮਹੀਪ ਗਯੋ, ਹਿਤ ਸੇਵ ਸਮਾਜ ਪਠਾਏ ਦਯੋ। ਥੋੜਾ ਚਿਰ ਦਰਸ਼ਨ ਕਰਨ ਤੋਂ ਬਾਅਦ ਫੇਰ ਆਗਿਆ ਲੈ ਕੇ ਰਾਜਾ ਉੱਥੋਂ ਚਲਿਆ ਗਿਆ ਹੈ ਤੇ ਰਾਜੇ ਨੇ ਫੇਰ ਸਾਰੀ ਜਿਹੜੀ ਸੇਵਾ ਦੀ ਸਮੱਗਰੀ ਸੀ ਉਹ ਸਤਿਗੁਰਾਂ ਦੇ ਕੋਲ ਪਹੁੰਚਾਈ। ਕ੍ਰਿਤ ਚੂਣ ਸਿਤਾ ਬਹੁ ਤਿਆਰ ਕੀਏ, ਜੁਤ ਚਾਵਰ ਸੂਖਮ ਭੇਜ ਦੀਏ। ਕਵੀ ਜੀ ਲਿਖਦੇ ਨੇ ਕਿ ਬਹੁਤਾ ਘਿਓ, ਬਹੁਤਾ ਆਟਾ, ਖੰਡ, ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਚੀਜ਼ਾਂ ਜਿਨ੍ਹਾਂ ਦੇ ਵਿੱਚ ਸੂਖਮ ਬਰੀਕ ਚੌਲ ਵੀ ਸ਼ਾਮਲ ਨੇ ਉਹ ਸਾਰੀਆਂ ਚੀਜ਼ਾਂ ਭੇਜੀਆਂ। ਤ੍ਰਿਣਾਦਿਕ ਚਾਹ ਹੁਤੀ ਸੁਜਤੀ, ਕਰ ਤੂਰਨ ਦੀਨ ਪਠਾਏ ਤਿਤੀ। ਇਸ ਤੋਂ ਇਲਾਵਾ ਸਤਿਗੁਰਾਂ ਦੇ ਨਾਲ ਜਿਹੜੇ ਸਿੱਖ ਆਏ ਨੇ ਉਹਨਾਂ ਦੇ ਘੋੜਿਆਂ ਦੇ ਵਾਸਤੇ ਵੀ ਘਾਹ ਪੱਠਾ ਭੇਜਿਆ ਗਿਆ ਹੈ ਜਿੰਨਾ ਲੋੜੀਂਦਾ ਸੀ। ਨਿਪ ਕੋ ਪਰਦਾਨ ਸਮੀਪ ਰਹੋ ਤਤਕਾਲ ਦਇਓ ਜਿਨ ਜੋਏ ਚਾਹਿਓ। ਇਸ ਤੋਂ ਇਲਾਵਾ ਵਿਸ਼ੇਸ਼ ਰੂਪ ਦੇ ਵਿੱਚ ਰਾਜੇ ਮੇਦਨੀ ਪ੍ਰਕਾਸ਼ ਦਾ ਇੱਕ ਪ੍ਰਧਾਨ ਆਦਮੀ ਸਤਿਗੁਰਾਂ ਦੇ ਲਾਗੇ ਹੀ ਰਿਹਾ ਹੈ, ਜੋ ਜੋ ਵੀ ਲੋੜੀਂਦਾ ਸੀ ਉਹਨੇ ਤਤਕਾਲ ਹੀ ਹਾਜ਼ਰ ਕੀਤਾ। ਸਭ ਰੀਤ ਕਰੀ ਬਹੁ ਸੇਵ ਤਬੈ ਮਦਰੇ ਤਰ ਸ਼ਾਨ ਅਚਾਰ ਸਬੈ। ਹਰ ਇੱਕ ਪ੍ਰਕਾਰ ਦੀ ਬਹੁਤੀ ਸੇਵਾ ਕੀਤੀ ਗਈ ਹੈ। ਕਵੀ ਜੀ ਲਿਖਦੇ ਨੇ ਕਿ ਮਿੱਠੇ ਤੇ ਖੱਟੇ ਬਹੁਤੇ ਸਾਰੇ ਆਚਾਰ ਭੇਜੇ ਗਏ। ਫਲ ਫੂਲ ਪਠੇ ਨਿਜ ਬਾਗਣ ਤੇ ਸੁਧਲੇਤ ਸਭੀ ਅਨੁਰਾਗਣ ਤੇ। ਬੜੇ ਪ੍ਰੇਮ ਦੇ ਨਾਲ ਸਾਰਿਆਂ ਦੀ ਸੁੱਖ ਸਾਂਦ ਦੀ ਖਬਰ ਨੂੰ ਲਿਆ ਗਿਆ ਹੈ। ਕਵੀ ਜੀ ਲਿਖਦੇ ਨੇ ਕਿ ਆਪਣੇ ਬਾਗਾਂ ਦੇ ਵਿੱਚੋਂ ਬਹੁਤੇ ਸਾਰੇ ਫੁੱਲ ਤੇ ਫਲ ਸਤਿਗੁਰਾਂ ਦੇ ਵਾਸਤੇ ਭੇਜੇ ਗਏ। ਦਲ ਬ੍ਰਿੰਦ ਬਿਖੈ ਬਹੁ ਬਾਰ ਫਿਰਿਓ ਪਹੁੰਚਿਓ ਸਭ ਪਾਸ ਪ੍ਰਮੋਦ ਕਰਿਓ। ਰਾਜੇ ਦਾ ਜਿਹੜਾ ਪ੍ਰਧਾਨ ਆਦਮੀ ਸੀ ਉਹ ਸਾਰੇ ਸਤਿਗੁਰਾਂ ਦੇ ਦਲ ਦੇ ਵਿੱਚ ਫੌਜ ਦੇ ਵਿੱਚ ਬਾਰ ਬਾਰ ਫਿਰਿਆ ਹੈ, ਜਿਹਨੂੰ ਜੋ ਵੀ ਚਾਹੀਦਾ ਸੀ ਉਹ ਪਹੁੰਚਾ ਕੇ ਖੁਸ਼ੀ ਲਈ। ਇਹ ਮਖਾਣ ਰੁਪਾਣ ਸੁਸੈਨ ਮੈਂ ਸੁਪਤੇ ਸੁਖ ਪਾਏ ਸੁਰਨ ਮੈਂ। ਕਵੀ ਜੀ ਲਿਖਦੇ ਨੇ ਕਿ ਇਸ ਤਰੀਕੇ ਦੇ ਨਾਲ ਸੈਨਾ ਦੇ ਵਿੱਚ ਖਾਣਾ ਪੀਣਾ ਹੋਇਆ ਤੇ ਦੂਸਰੇ ਤਰਫ ਜਦੋਂ ਰਾਤ ਪਈ ਤੇ ਸੁਖ ਦੇ ਨਾਲ ਸਾਰੇ ਆਪੋ ਆਪਣੀ ਜਗ੍ਹਾ ਦੇ ਉੱਤੇ ਬਿਰਾਜੇ। ਪੁਨ ਸਾਰ ਬੱਡੀ ਸਭ ਜਾਗ ਰਹੇ ਸਿਮਰੈ ਸਤਨਾਮ ਆਨੰਦ ਲਹੇ। ਕਵੀ ਜੀ ਲਿਖਦੇ ਨੇ ਕਿ ਵੱਡੀ ਪੁਨਸਾਰ ਦੇ ਨਾਲ ਭਾਵ ਕੇ ਅੰਮ੍ਰਿਤ ਵੇਲੇ ਸਾਰੇ ਦੇ ਸਾਰੇ ਜਾਗੇ ਨੇ ਤੇ ਜਾ ਕੇ ਇਸ਼ਨਾਨ ਪਾਣੀ ਕਰਨ ਤੋਂ ਬਾਅਦ ਫਿਰ ਸਾਰਿਆਂ ਨੇ ਸੱਚੇ ਪਰਮੇਸ਼ਰ ਦੇ ਨਾਮ ਦਾ ਜਾਪ ਕੀਤਾ ਤੇ ਆਨੰਦ ਲਿਆ। ਬਹੁ ਗਾਂ ਗਿਰਾ ਗੁਰ ਕੀ ਸੁਖ ਸੋ ਜਿਸ ਤੇ ਬਚ ਅੰਤਕ ਕਹਿ ਦੁਖ ਸੋ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤੋਂ ਇਲਾਵਾ ਬਹੁਤਿਆਂ ਸਾਰਿਆਂ ਨੇ ਗੁਰੂ ਜੀ ਦੀ ਗੁਰਬਾਣੀ ਦੇ ਪਾਠ ਕੀਤੇ ਨੇ ਬੜੇ ਸੁਖ ਦੇ ਨਾਲ। ਜਿਸ ਤੇ ਬਚ ਅੰਤਕ ਕੇ ਦੁੱਖ ਸੋ ਭਾਵ ਕੇ ਜਿਸ ਗੁਰਬਾਣੀ ਦੇ ਪੜਨ ਦੇ ਕਰਕੇ ਜਮਾਂ ਦੇ ਦੁੱਖ ਤੋਂ ਬਚ ਜਾਈਦਾ ਹੈ ਅਖੀਰ ਦੇ ਵੇਲੇ। ਕਲ ਗੀ ਤਰ ਸੋਚ ਇਸ਼ਨਾਨ ਕਰੇ ਬਰ ਬਸਤਰ ਸ਼ਸਤਰਨ ਅੰਗ ਧਰੇ। ਦੂਸਰੀ ਤਰਫ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਵੀ ਇਸ਼ਨਾਨ ਪਾਣੀ ਕਰਕੇ ਬਿਰਾਜਮਾਨ ਹੋਏ ਨੇ, ਚੰਗੇ ਸੋਹਣੇ ਕੀਮਤੀ ਵਸਤਰਾਂ ਨੂੰ ਤੇ ਹਥਿਆਰਾਂ ਨੂੰ ਧਾਰਨ ਕੀਤਾ। ਜਬ ਦਿਓਸ ਚੜਿਓ ਪਰਿਅੰਕ ਥਿਰੇ ਸਭ ਆਏ ਨਮੋ ਕਰ ਮੋਦ ਪਰੇ। ਕਵੀ ਜੀ ਲਿਖਦੇ ਨੇ ਕਿ ਜਦੋਂ ਦਿਨ ਦਾ ਥੋੜਾ ਜਿਹਾ ਚੜਾਅ ਹੋਇਆ ਤੇ ਸਤਿਗੁਰੂ ਜੀ ਪਲੰਗ ਦੇ ਉੱਤੇ ਬਿਰਾਜਮਾਨ ਹੋਏ, ਸਾਰੇ ਦੇ ਸਾਰੇ ਖੁਸ਼ੀ ਦੇ ਨਾਲ ਨਮਸਕਾਰਾਂ ਕਰਨ ਦੇ ਵਾਸਤੇ ਪਹੁੰਚੇ। ਮਿਦਨੀ ਪ੍ਰਕਾਸ਼ ਨਰੇਸ਼ ਤਬੈ ਬਰਬੀਰ ਮਾਤਨ ਸੰਗ ਸਬੈ। ਉਸੇ ਵੇਲੇ ਰਾਜਾ ਮੇਦਨੀ ਪ੍ਰਕਾਸ਼ ਵੀ ਸਤਿਗੁਰਾਂ ਦਾ ਦਰਸ਼ਨ ਕਰਨ ਦੇ ਵਾਸਤੇ ਪਹੁੰਚਿਆ ਹੈ। ਬਰ ਵੀਰ ਅਮਾਤਨ ਸੰਗ ਸਭੈ ਕਹਿਣ ਤੋਂ ਪਾਵੇ ਹੈ ਕਿ ਵਜ਼ੀਰਾਂ ਦੇ ਨਾਲ ਰਾਜਾ ਪਹੁੰਚਿਆ। ਹਥਿਆਰਨ ਕੋ ਤਰ ਆਏ ਗਯੋ ਕਰ ਬੰਦ ਮਹੀਪ ਸਮੀਪ ਪਾਇਓ। ਹਥਿਆਰਾਂ ਦਾ ਧਾਰਨੀ ਬਣ ਕੇ ਰਾਜਾ ਵੀ ਆਇਆ ਹੈ, ਜਿਨ੍ਹੇ ਸਤਿਗੁਰਾਂ ਦੇ ਚਰਨਾਂ ਦੇ ਉੱਤੇ ਆਣ ਕੇ ਨਮਸਕਾਰ ਕੀਤੇ ਤੇ ਆਗਿਆ ਨੂੰ ਪਾ ਕੇ ਸਤਿਗੁਰਾਂ ਦੇ ਲਾਗੇ ਬੈਠ ਗਏ। ਪਗ ਪੰਕਜ ਕੋ ਪਰ ਨਾਮ ਕਰਿਓ ਗੁਰ ਆਇਸ ਤੇ ਟਿਗ ਬੈਠ ਤੇਰਿਓ। ਰਾਜੇ ਦੇ ਨਾਲ ਦੇ ਜਿੰਨੇ ਵੀ ਵਜ਼ੀਰ ਸਨ ਉਹਨਾਂ ਨੇ ਵੀ ਸਤਿਗੁਰਾਂ ਦੇ ਚਰਨ ਕਮਲਾਂ ਦੇ ਉੱਤੇ ਨਮਸਕਾਰਾਂ ਕੀਤੀਆਂ ਨੇ ਤੇ ਆਗਿਆ ਨੂੰ ਪਾ ਕੇ ਉਹ ਵੀ ਸਾਰੇ ਲਾਗੇ ਲਾਗੇ ਬਹਿ ਗਏ। ਥਲ ਸੈਲ ਭਲੇ ਫਿਰ ਸੈਲ ਕਰੋ ਬਨ ਬੀਚ ਅਖੇਰ ਪਿਲਾਖ ਤਰੋ। ਹੱਥ ਜੋੜ ਕੇ ਰਾਜਾ ਕਹਿੰਦਾ ਕਿ ਸੱਚੇ ਪਾਤਸ਼ਾਹ ਪਹਾੜ ਦੀ ਜਿੰਨੀ ਵੀ ਜਗ੍ਹਾ ਹੈ ਇਹਨਾਂ ਸਾਰਿਆਂ ਪਹਾੜਾਂ ਦੀ ਤੁਸੀਂ ਸੈਰ ਕਰੋ। ਇਸ ਤੋਂ ਇਲਾਵਾ ਜਿਹੜੇ ਜੰਗਲ ਨੇ ਉਹਨਾਂ ਦੇ ਵਿੱਚ ਆਪਣੀ ਇੱਛਾ ਦੇ ਮੁਤਾਬਕ ਸ਼ਿਕਾਰ ਖੇਡੋ। ਸਮਦਾਇ ਫਿਰ ਮ੍ਰਿਗ ਜਾਤ ਕਨੀ ਪਰ ਚੋਬ ਵਿੱਚ ਰੰਤ ਸੋਲੇ ਹੋ ਹਨੀ। ਰਾਜਾ ਮੇਦਨੀ ਪ੍ਰਕਾਸ਼ ਕਹਿੰਦਾ ਕਿ ਇਹਨਾਂ ਜੰਗਲਾਂ ਦੇ ਵਿੱਚ ਅਨੇਕਾਂ ਜਾਤੀਆਂ ਦੇ ਜਿਹੜੇ ਹਿਰਨ ਨੇ ਉਹ ਫਿਰਦੇ ਨੇ, ਉਹਨਾਂ ਦਾ ਸ਼ਿਕਾਰ ਕੀਤਾ ਜਾ ਸਕਦਾ। ਚਿਤਰਾਵਰ ਘੇਰ ਖੁਸ਼ੀ ਜਿਤ ਹੈ ਫਿਰ ਬੇਹਤ ਥਾਣ ਪਿਖੋ ਤਿਤ ਹੈ। ਕਹਿੰਦਾ ਸੱਚੇ ਪਾਤਸ਼ਾਹ ਜਿਹੜੇ ਪਾਸੇ ਜਿਹੜੀ ਜਗ੍ਹਾ ਦੇ ਉੱਤੇ ਤੁਹਾਡੀ ਖੁਸ਼ੀ ਹੋਵੇ ਤੁਸੀਂ ਉੱਥੇ ਹੀ ਆਪਣੇ ਹਿੱਤ ਦੇ ਵਾਸਤੇ ਡੇਰਾ ਲਾ ਸਕਦੇ। ਅਟਕਾਓ ਨਹੀਂ ਕਿਤ ਕੋ ਹਮਰੇ ਚਿਤ ਚਾਹਤ ਮੋਦ ਵਧੈ ਤੁਮਰੇ। ਕਹਿੰਦਾ ਕਿ ਮੇਰੇ ਰਾਜ ਦੇ ਵਿੱਚ ਕਿਸੇ ਵੀ ਜਗ੍ਹਾ ਦੇ ਉੱਤੇ ਤੁਹਾਨੂੰ ਕੋਈ ਰੋਕ ਟੋਕ ਨਹੀਂ ਹੈ। ਚਿਤ ਚਾਹਤ ਮੋਦ ਵਧੈ ਤੁਮਰੇ। ਸੱਚੇ ਪਾਤਸ਼ਾਹ ਮੈਂ ਤੇ ਆਪਣੇ ਚਿੱਤ ਦੇ ਵਿੱਚ ਇਹ ਚਾਹ ਕਰਦਾ ਹਾਂ ਕਿ ਤੁਸੀਂ ਹਰ ਇੱਕ ਤਰੀਕੇ ਦੇ ਨਾਲ ਪ੍ਰਮੋਦ ਦੇ ਵਿੱਚ ਰਹੋ, ਵਧੇਰੇ ਖੁਸ਼ੀ ਦੇ ਵਿੱਚ ਰਹੋ। ਕਰ ਲੇ ਉਹ ਪਸੰਦ ਬਿਲੋਕਣ ਕੈ ਗੜ ਪਾਇਲ ਜੈਰ ਪਰੋਕਣ ਕੈ। ਹੱਥ ਜੋੜ ਕੇ ਰਾਜੇ ਮੇਦਨੀ ਪ੍ਰਕਾਸ਼ ਨੇ ਆਖਿਆ ਕਿ ਗਰੀਬ ਨਵਾਜ ਮੈਂ ਤੇ ਇੱਥੋਂ ਤੱਕ ਚਾਹੁੰਦਾ ਹਾਂ ਕਿ ਤੁਸੀਂ ਇੱਕ ਜਗ੍ਹਾ ਨੂੰ ਪਸੰਦ ਕਰ ਲਓ ਤੇ ਫੇਰ ਉਸ ਜਗ੍ਹਾ ਦੇ ਉੱਤੇ ਇੱਕ ਵੱਡੇ ਕਿਲੇ ਨੂੰ ਧਾਰਨ ਕਰੋ ਤਾਂ ਕਿ ਵੈਰੀਆਂ ਨੂੰ ਰੋਕਿਆ ਜਾ ਸਕੇ। ਸੁਣ ਸ਼੍ਰੋਣ ਗੁਰੂ ਤੇਹ ਵਾਕ ਕਹਿਓ ਜਹ ਤੈ ਸੁਭ ਥਾਣ ਬਿਲੋਕ ਲਹਿਓ। ਹੁਣ ਰਾਜੇ ਨੇ ਬੇਨਤੀ ਕੀਤੀ ਹੈ ਕਿ ਤੁਸੀਂ ਇੱਕ ਵਧੀਆ ਜਗ੍ਹਾ ਨੂੰ ਪਸੰਦ ਕਰੋ, ਤੁਹਾਡੀ ਮਰਜ਼ੀ ਦੇ ਮੁਤਾਬਕ ਉੱਥੇ ਕਿਲਾ ਬਣਾਇਆ ਜਾਏਗਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਰਾਜੇ ਦੀਆਂ ਗੱਲਾਂ ਨੂੰ ਸੁਣਿਆ ਤੇ ਕਹਿੰਦੇ ਨੇ ਜਹ ਤੈ ਸ਼ੁਭ ਥਾਣ ਬਿਲੋਕ ਲਹਿਓ। ਸਤਿਗੁਰੂ ਜੀ ਕਹਿੰਦੇ ਨੇ ਅਸੀਂ ਤੇ ਜਗ੍ਹਾ ਨੂੰ ਬਾਅਦ ਦੇ ਵਿੱਚ ਦੇਖਾਂਗੇ, ਪਹਿਲਾਂ ਤੂੰ ਦੱਸ ਕਿ ਕਿਹੜੀ ਜਗ੍ਹਾ ਤੂੰ ਆਪਣੇ ਰਾਜ ਦੇ ਵਿੱਚ ਚੰਗੀ ਸਮਝਦਾ ਹੈ। ਤਿਤ ਸੰਗ ਚਲੇ ਚੜ ਕੇ ਹਮਰੇ ਸਭ ਪੇਰ ਹਿਰਦੈ ਬਿਦ ਤਿਓ ਤੁਮਰੇ। ਸਤਿਗੁਰੂ ਜੀ ਕਹਿੰਦੇ ਨੇ ਕਿ ਆਪਣੇ ਰਾਜ ਦੇ ਵਿੱਚ ਰਹਿਣ ਵਾਲਾ ਹੈ, ਤੂੰ ਹਰ ਇੱਕ ਜਗ੍ਹਾ ਦੇ ਭੇਦ ਨੂੰ ਜਾਣਦਾ ਹੈ, ਇਸ ਕਰਕੇ ਤੂੰ ਸਾਡੇ ਨਾਲ ਹੀ ਚੱਲ, ਹਰ ਇੱਕ ਜਗ੍ਹਾ ਸਾਨੂੰ ਜਾ ਕੇ ਦਿਖਾ। ਤਿਤ ਹੇਰ ਅਖੇਰ ਸੋ ਖੇਲੇਂਗੇ ਗਣ ਬਾਜ ਰਸਵਾਣ ਸੋ ਪੇਲੇਂਗੇ। ਨਾਲੇ ਤੇਰੇ ਨਾਲ ਚੱਲਾਂਗੇ, ਨਾਲੇ ਤੇਰੀ ਰਾਜਧਾਨੀ ਸਾਰੀ ਨੂੰ ਦੇਖਾਂਗੇ, ਨਾਲੇ ਸ਼ਿਕਾਰ ਖੇਡਾਂਗੇ, ਬਹੁਤੇ ਸਾਰੇ ਜਿਹੜੇ ਬਾਜ ਤੇ ਕੁੱਤੇ ਨੇ ਉਹ ਬਹੁਤਾ ਸਾਰਾ ਸ਼ਿਕਾਰ ਕਰਨਗੇ। ਕਰ ਜੋਰ ਨਿਰੇਸ਼ਰ ਬਾਤ ਕਹੈ ਧਨ ਭਾਗ ਅਹਿ ਮੋਹਿ ਸੰਗ ਚਹੈ। ਜਦੋਂ ਸਤਿਗੁਰਾਂ ਨੇ ਇਸ ਤਰ੍ਹਾਂ ਹੁਕਮ ਕੀਤਾ ਤੇ ਹੱਥ ਜੋੜ ਕੇ ਰਾਜੇ ਮੇਦਨੀ ਪ੍ਰਕਾਸ਼ ਨੇ ਬੇਨਤੀ ਕੀਤੀ ਹੈ ਕਿ ਸੱਚੇ ਪਾਤਸ਼ਾਹ ਮੇਰੇ ਵੱਡੇ ਭਾਗ ਕਿ ਤੁਸੀਂ ਇਹ ਹੁਕਮ ਕੀਤਾ ਕਿ ਮੈਂ ਤੁਹਾਡੇ ਨਾਲ ਤੁਰਾਂ। ਦਿਨ ਆਜ ਮੁਕਾਮ ਇਹਾਂ ਕਰਿਓ ਪੁਨ ਸਾਰ ਪਾਏ ਇਤ ਤੇ ਚਰਿਓ। ਕਹਿੰਦਾ ਸੱਚੇ ਪਾਤਸ਼ਾਹ ਠੀਕ ਹੈ, ਫਿਰ ਅੱਜ ਦਾ ਜਿਹੜਾ ਮੁਕਾਮ ਹੈ, ਅੱਜ ਦਾ ਜਿਹੜਾ ਡੇਰਾ ਹੈ, ਤੁਸੀਂ ਇੱਥੇ ਹੀ ਲਾਈ ਰੱਖੋ, ਅਗਲੀ ਜਦੋਂ ਕੱਲ ਦੀ ਸਵੇਰ ਹੋਵੇਗੀ ਤੇ ਫਿਰ ਮੈਂ ਤੁਹਾਡੇ ਨਾਲ ਚੱਲਾਂਗਾ, ਆਪਣੇ ਸਾਰੇ ਦੇਸ਼ ਦੀ ਹੱਦ ਦੇ ਤੱਕ ਤੁਹਾਨੂੰ ਫਿਰਾਵਾਂਗਾ। ਸਭ ਥਾਣ ਦਿਖਾਵਣ ਆਪ ਕਰੋ ਤੁਮ ਹੋਏ ਖੁਸ਼ੀ ਚਿਤ ਚਾਹੇ ਤਰੋ। ਕਹਿੰਦਾ ਕਿ ਸਾਰੀਆਂ ਜਗ੍ਹਾਵਾਂ ਨੂੰ ਮੈਂ ਤੁਹਾਨੂੰ ਆਪ ਦਿਖਾਵਾਂਗਾ, ਤੁਮ ਹੋਏ ਖੁਸ਼ੀ ਚਿਤ ਚਾਹੇ ਤਰੋ। ਮੈਂ ਤੇ ਇਹ ਚਾਹੁੰਦਾ ਹਾਂ ਕਿ ਤੁਸੀਂ ਆਪਣੀ ਖੁਸ਼ੀ ਨੂੰ ਮੇਰੇ ਉੱਤੇ ਧਾਰਨ ਕਰੋ। ਇਤਿਆਦ ਕਵਾਕ ਅਨੇਕ ਕਹੇ ਚਿਰਕਾਲ ਸਰੂਪ ਬਿਲੋਕ ਰਹੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਰਾਜੇ ਨੇ ਇਸ ਤਰ੍ਹਾਂ ਦੇ ਬਹੁਤ ਸਾਰੇ ਬਚਨ ਸਤਿਗੁਰਾਂ ਦੇ ਨਾਲ ਕੀਤੇ ਨੇ, ਬਹੁਤ ਲੰਮਾ ਸਮਾਂ ਸਤਿਗੁਰਾਂ ਦੇ ਸਰੂਪ ਦਾ ਦਰਸ਼ਨ ਕਰਦਾ ਰਹੇ। ਕਰ ਬੰਧਨ ਕੋ ਨਿਜ ਧਾਮ ਗਯੋ ਸਮ ਪੂਰਬ ਸੇਵ ਕਰੰਤ ਪਯੋ। ਨਮਸਕਾਰ ਕਰਕੇ ਰਾਜਾ ਆਪਣੇ ਮਹਿਲਾਂ ਦੇ ਵੱਲ ਵਾਪਸ ਪਰਤ ਗਿਆ ਹੈ। ਜਿਵੇਂ ਕਿ ਪਹਿਲਾਂ ਸੇਵਾ ਕੀਤੀ ਸੀ ਉਸੇ ਤਰ੍ਹਾਂ ਦੀ ਦੂਸਰੇ ਦਿਨ ਵੀ ਸੇਵਾ ਕੀਤੀ।
ਹਰ ਖਿਓ ਦਲ ਭੂਪ ਸਰਾਹਤ ਹੈ
ਪਿਖ ਦੇਸ਼ ਵਿਸ਼ੇਸ਼ ਚਾਹਤ ਹੈ। ਸਤਿਗੁਰਾਂ ਦੀ ਜਿੰਨੀ ਵੀ ਸੈਨਾ ਸੀ ਉਹ ਸਾਰੀ ਬਹੁਤ ਹੀ ਜਿਆਦਾ ਖੁਸ਼ ਹੋਈ ਹੈ। ਸਾਰੇ ਦੇ ਸਾਰੇ ਰਾਜੇ ਦੀ ਸ਼ਲਾਘਾ ਕਰਦੇ ਨੇ ਕਿ ਬਹੁਤ ਵਧੀਆ ਸੁਭਾਅ ਦਾ ਮਾਲਕ ਹੈ, ਪਿਖ ਦੇਸ਼ ਵਿਸ਼ੇਸ਼ ਚਾਹਤ ਹੈ, ਤੇ ਸਾਰੇ ਦੇ ਸਾਰੇ ਇਸ ਰਾਜੇ ਦੇ ਵਿਸ਼ੇਸ਼ ਦੇਸ਼ ਨੂੰ ਦੇਖਣ ਦੀ ਚਾਹ ਰੱਖਦੇ ਨੇ। ਦਿਨ ਰਹਿਣ ਮੁਕਾਮ ਤਹਾਂ ਕਰਕੇ, ਪੁਨਸਾਰ ਭਾਈ ਸੁਚਤਾ ਤਰਕੇ। ਇਸ ਤਰੀਕੇ ਦੇ ਨਾਲ ਇੱਕ ਦਿਨ ਤੇ ਰਾਤ ਉਸ ਜਗ੍ਹਾ ਦੇ ਉੱਤੇ ਮੁਕਾਮ ਕੀਤਾ ਗਿਆ, ਭਾਵ ਕੇ ਡੇਰਾ ਲਾਇਆ ਗਿਆ। ਪੁਨਸਾਰ ਭਾਈ ਸੁਚਤਾ ਤਰਕੇ, ਜਦੋਂ ਅਗਲੀ ਸਵੇਰ ਹੋਈ ਤੇ ਫਿਰ ਸਾਰੇ ਦੇ ਸਾਰੇ ਸੁਚੇਤੀ ਨੂੰ ਧਾਰਨ ਕਰ ਗਏ। ਕਵੀ ਜੀ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ। ਬਜਿਓ ਨਗਾਰਾ ਕੂਚ ਕੋ, ਜ਼ੀਨ ਤੁਰੰਗਣ ਪਾਏ, ਭਇਓ ਤਿਆਰ ਡੇਰਾ ਸਕਲ ਉਤਨਾਹਣ ਪਤਰਾਏ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਨਗਾਰਾ ਜਾਣ ਦਾ ਵਜਾਇਆ ਗਿਆ ਹੈ, ਸਾਰਿਆਂ ਨੇ ਆਪੋ ਆਪਣੇ ਘੋੜਿਆਂ ਦੇ ਉੱਤੇ ਕਾਠੀਆਂ ਨੂੰ ਪਾਇਆ ਹੈ, ਸਾਰੇ ਦੇ ਸਾਰੇ ਸਤਿਗੁਰਾਂ ਦੇ ਸਾਥੀ ਜਾਣ ਦੇ ਵਾਸਤੇ ਤਿਆਰ ਹੋਏ ਨੇ, ਤੇ ਦੂਸਰੇ ਪਾਸੇ ਨਾਹਣ ਦਾ ਜਿਹੜਾ ਰਾਜਾ ਸੀ ਉਹ ਵੀ ਜਾਣ ਦੇ ਲਈ ਤਿਆਰ ਹੋਇਆ। ਖੇਲ ਬੇਅਖੇਰ ਕੋ ਸਮਾਜ ਰਾਜ ਲੀਨ ਬਾਜ, ਬਾਜ ਪਿਆ ਰੁੜ ਹੋਏ ਗੁਰੂ ਕੇ ਤੀਰ ਆਇਓ ਹੈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸ਼ਿਕਾਰ ਖੇਡਣ ਦੇ ਵਾਸਤੇ ਸਾਰੇ ਸਾਜੋ ਸਮਾਨ ਨੂੰ ਇਕੱਤਰ ਕੀਤਾ ਹੈ, ਰਾਜੇ ਨੇ ਬਾਜ ਵੀ ਆਪਣੇ ਨਾਲ ਲਿਆ ਹੈ, ਇਸ ਤੋਂ ਇਲਾਵਾ ਘੋੜੇ ਦੀ ਸਵਾਰੀ ਕਰਕੇ ਸਤਿਗੁਰਾਂ ਦੇ ਲਾਗੇ ਪਹੁੰਚੇ। ਕੀਨ ਪਦ ਬੰਧਨ ਆਨੰਦ ਹੈ ਮੁਕੰਦ ਜਨ, ਚੜ ਬਾਹ ਬਾਹ ਕਰ ਤੁੰਦ ਕੋ ਚਲਾਇਓ ਹੈ। ਸਤਿਗੁਰਾਂ ਦੇ ਲਾਗੇ ਆਣ ਕੇ ਰਾਜੇ ਨੇ ਚਰਨ ਕਮਲਾਂ ਦੇ ਉੱਤੇ ਨਮਸਕਾਰ ਕੀਤੀ ਹੈ, ਆਨੰਦ ਬਹੁਤ ਜ਼ਿਆਦਾ ਕੀਤਾ ਹੈ। ਚੜੇ ਪ੍ਰਭੂ ਬਾਹ ਕਰ ਤੁੰਦ ਕੋ ਚਲਾਇਓ ਹੈ। ਸਤਿਗੁਰਾਂ ਨੇ ਘੋੜੇ ਦੀ ਸਵਾਰੀ ਕੀਤੀ ਹੋਈ ਸੀ, ਸਤਿਗੁਰਾਂ ਨੇ ਵੀ ਆਪਣਾ ਘੋੜਾ ਤੋਰਿਆ।
ਬਾਜਤ ਨਗਾਰ ਗਿਰ ਭਾਰੇ ਪਾਰੇ ਨਾਦਤ ਹੈ, ਕਾਨਨ ਪਧਾਰ ਗਣ ਪਦਮ ਸੁਹਾਇਓ ਹੈ।
ਕਵੀ ਜੀ ਲਿਖਦੇ ਨੇ ਕਿ ਵੱਡੇ ਨਗਾਰਿਆਂ ਦੀ ਵੱਡੀ ਆਵਾਜ਼ ਦੇ ਨਾਲ ਜਿਹੜੇ ਵੱਡੇ ਵੱਡੇ ਪਹਾੜ ਨੇ ਉਹ ਬਹੁਤ ਹੀ ਜ਼ਿਆਦਾ ਗੂੰਜੇ ਨੇ, ਕਾਨਣ ਦੇ ਵਿੱਚ ਜੰਗਲ ਦੇ ਵਿੱਚ ਪ੍ਰਵੇਸ਼ ਕਰ ਗਏ ਨੇ, ਸਤਿਗੁਰਾਂ ਦੇ ਪਵਿੱਤਰ ਚਰਨ ਕਮਲ ਜੰਗਲ ਦੇ ਵਿੱਚ ਪਏ।
ਮ੍ਰਿਗ ਕੋ ਪ੍ਰਹਾਰ ਛੋਰ ਤੁਪਕ ਪ੍ਰਹਾਰ ਕੇਈ, ਗੁਰੂ ਬਾਣ ਮਾਰ ਨਹੀਂ ਕੋ ਜਾਨ ਪਾਇਓ ਹੈ।
ਜਦੋਂ ਜੰਗਲ ਦੇ ਵਿੱਚ ਪਹੁੰਚੇ ਨੇ, ਸ਼ਿਕਾਰ ਖੇਡਣਾ ਸ਼ੁਰੂ ਕੀਤਾ ਹੈ। ਕਵੀ ਜੀ ਲਿਖਦੇ ਨੇ ਕਿ ਬਹੁਤੇ ਸਾਰੇ ਸੈਨਿਕਾਂ ਨੇ ਤਲਵਾਰਾਂ ਦਾ ਪ੍ਰਹਾਰ ਕੀਤਾ ਹਿਰਨਾਂ ਦੇ ਉੱਤੇ, ਕਈਆਂ ਨੇ ਬੰਦੂਕਾਂ ਦਾ ਵਾਰ ਕੀਤਾ, ਦੂਸਰੀ ਤਰਫ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਤੀਰਾਂ ਦਾ ਪ੍ਰਹਾਰ ਕਰਕੇ ਬਹੁਤਿਆਂ ਸਾਰਿਆਂ ਨੂੰ ਮਾਰਿਆ।
ਗਿਰਵਰ ਤਰੇ ਤਰੇ ਸਰੋਵਰ ਤਰ ਤਰਾ, ਬਟ ਅਰ ਪੀ ਪਰ ਬਣ ਬਰ ਜਾਲ ਹੈ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਪਹਾੜ ਦੇ ਹੇਠ ਹੇਠ ਬ੍ਰਿਛ ਹਨ, ਤਰਾ ਤਰ ਭਾਵ ਕੇ ਬਹੁਤੇ ਬੋੜ ਤੇ ਪਿੱਪਲ ਆਦਿਕ ਸਾਰੇ ਸ੍ਰੇਸ਼ਟ ਰੰਗ ਦੇ ਹਨ।
ਲੈ ਕੇ ਸੰਗ ਨਾਹਣੇਸ਼ ਗੁਰੂ ਜਗਤੇਸ਼ ਹੂ ਕੋ, ਖੇਲ ਬਿਆ ਖੇਲ ਕੇ ਬਹਾਣ ਬਣ ਗਾਹੀ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਜੀ ਨਾਹਣ ਦੇ ਰਾਜੇ ਨੂੰ ਆਪਣੇ ਨਾਲ ਲੈ ਕੇ ਸ਼ਿਕਾਰ ਖੇਡਣ ਦੇ ਬਹਾਨੇ ਬਹਾਨੇ ਸਾਰੇ ਉਸ ਬਣ ਨੂੰ ਗਾ ਰਹੇ।
ਫਿਰ ਦੂਰ ਦੂਰ ਲੋਹ ਜੂਰ ਸੋ ਬਕਾਨੇ ਬਾਕ, ਹੇਰੋ ਪ੍ਰਭ ਪੂਰਨ ਜਹਾਂ ਕੋ ਚਿਤ ਚਾਹੀ।
ਨਾਲੇ ਇਸੇ ਤਰੀਕੇ ਦੇ ਨਾਲ ਹਜੂਰ ਦੇ ਨਾਲ ਨਾਹਣ ਦਾ ਰਾਜਾ ਫਿਰ ਰਿਹਾ ਹੈ, ਤੇ ਜਗ੍ਹਾ ਜਗ੍ਹਾ ਦੇ ਉੱਤੇ ਜਾ ਕੇ ਸਤਿਗੁਰਾਂ ਨੂੰ ਕਹਿੰਦਾ, ਹੇਰੋ ਪ੍ਰਭੂ ਪੂਰਨ ਜਹਾਂ ਕੋ ਚਿਤ ਚਾਹੀ। ਸੱਚੇ ਪਾਤਸ਼ਾਹ ਨਾਲ ਦੀ ਨਾਲ ਜਗ੍ਹਾ ਨੂੰ ਵੀ ਪਸੰਦ ਕਰਦੇ ਜਾਓ ਜਿੱਥੇ ਤੁਹਾਡੇ ਚਿੱਤ ਦੀ ਚਾਹ ਹੋਵੇਗੀ।
ਹੋਏ ਸਭ ਰੀਤ ਸੁਖ, ਕੋਈ ਰੁੱਤ ਮੈਂ ਨਾ ਦੁੱਖ, ਦੀਜੈ ਫੁਰਮਾਇਸ਼ ਮੁਖ ਇਹਾਂ ਨਿਭਾਹ ਵੇ।
ਰਾਜਾ ਕਹਿੰਦਾ ਕਿ ਸੱਚੇ ਪਾਤਸ਼ਾਹ ਜਿਹੜੀ ਜਗ੍ਹਾ ਨੂੰ ਪਸੰਦ ਕਰੋਗੇ ਉਹ ਹਰ ਇੱਕ ਪ੍ਰਕਾਰ ਦੇ ਨਾਲ ਸੁਖਮਈ ਹੋਵੇਗੀ, ਕੋਈ ਰੁੱਤ ਮੈਂ ਨਾ ਦੁੱਖ, ਭਾਵ ਕਿ ਤੁਸੀਂ ਉਹੀ ਜਗ੍ਹਾ ਪਸੰਦ ਕਰੋਗੇ ਜਿੱਥੇ ਕਿਸੇ ਵੀ ਰੁੱਤ ਦੇ ਵਿੱਚ ਕੋਈ ਦੁੱਖ ਨਾ ਹੋਵੇ। ਦੀਜੇ ਫਰਮਾਏ ਮੁਖ ਇਹਾਂ ਨਿਰਵਾਹ ਹੀ, ਬਸ ਮੈਨੂੰ ਇਹ ਫਰਮਾਨ ਕਰ ਦਿਓ, ਇਹ ਹੁਕਮ ਕਰ ਦਿਓ, ਰਾਜਾ ਇਹ ਜਗ੍ਹਾ ਪਸੰਦ ਹੈ ਸਾਡਾ, ਇੱਥੇ ਨਿਰਵਾਹ ਹੋਏਗਾ। ਤਾਂ ਕਾਲ ਡੇਰਾ ਕਰੋ ਆਨੰਦ ਬਸੇਰਾ ਨਿਤ, ਨਗਰ ਵਡੇਰਾ ਬਣ ਆਪ ਜੋ ਮਾਹੀ। ਸੱਚੇ ਪਾਤਸ਼ਾਹ ਜਿਹੜੀ ਜਗ੍ਹਾ ਦਾ ਇਸ਼ਾਰਾ ਕਰ ਦਿਓਗੇ ਉੱਥੇ ਹੀ ਆਨੰਦ ਦੇ ਨਾਲ ਵਸੇਬਾ ਕਰ ਦਿੱਤਾ ਜਾਵੇਗਾ, ਤੁਹਾਡੀ ਕਿਰਪਾ ਦੇ ਨਾਲ ਫਿਰ ਵੱਡਾ ਨਗਰ ਬਣੇਗਾ। ਆਪ ਜੀ ਉਮਾਹੀ, ਭਾਵ ਕੇ ਜੇਕਰ ਆਪ ਨੇ ਚਾਹਿਆ ਤੇ ਫਿਰ ਵੱਡਾ ਵਸੇਬਾ ਹੋਏਗਾ। ਊਚ ਨੀਚ ਥਣ ਫਿਰ ਗੁਰੂ ਭਗਵਾਨ ਬਹੁ, ਮਨ ਮੈਂ ਬਿਲੰਦ ਹੀ ਪਸੰਦ ਕੋ ਨਾ ਆਵਈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਉੱਚੀਆਂ ਤੇ ਨੀਵੀਆਂ ਜਗ੍ਹਾ ਦੇ ਉੱਤੇ ਸਤਿਗੁਰੂ ਗੋਬਿੰਦ ਸਿੰਘ ਜੀ ਰਾਜੇ ਦੇ ਨਾਲ ਬਹੁਤਾ ਵਿਚਰੇ ਨੇ, ਬਹੁਤਾ ਫਿਰੇ ਨੇ, ਪਰ ਮਨ ਮੈਂ ਬਿਲੰਦ ਹੀ ਪਸੰਦ ਕੋ ਨਾ ਆਵੇ। ਭਾਵ ਕੇ ਜਗ੍ਹਾ ਤੇ ਭਾਵੇਂ ਸਾਰੇ ਹੀ ਸੁੰਦਰ ਹੈ, ਪਰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਹੁਤ ਹੀ ਜ਼ਿਆਦਾ ਪਸੰਦ ਸਤਿਗੁਰਾਂ ਨੂੰ ਕੋਈ ਵੀ ਜਗ੍ਹਾ ਨਾ ਆਈ। ਵਿਚਰਤ ਗਏ ਰਮ ਜਮਣਾ ਪ੍ਰਵਾਹ ਜਹਾਂ, ਹਿਰ ਹਰ ਖਣ ਨਿਰ ਅਧਿਕ ਸੁਹਾਵ ਹੀ। ਆਖਰਕਾਰ ਵਿਚਰਦਿਆਂ ਵਿਚਰਦਿਆਂ ਸਤਿਗੁਰੂ ਜੀ ਰਾਜੇ ਦੇ ਨਾਲ ਉੱਥੇ ਚਲੇ ਗਏ ਨੇ ਜਿੱਥੇ ਕਿ ਜਮਣਾ ਨਦੀ ਦੇ ਸੁੰਦਰ ਪਾਣੀ ਦਾ ਪ੍ਰਵਾਹ ਚੱਲਦਾ ਹੈ। ਹੇਰ ਹਰ ਖਾਨੇ ਨੀਰ ਅਧਿਕ ਸੁਹਾਵ ਹੀ, ਉਸ ਜਮਣਾ ਨਦੀ ਦੇ ਪਾਣੀ ਨੂੰ ਦੇਖ ਕੇ ਸਤਿਗੁਰੂ ਜੀ ਬਹੁਤ ਹੀ ਜ਼ਿਆਦਾ ਪ੍ਰਸੰਨ ਹੋਏ ਨੇ। ਦੀਰਗਜ ਦੂਣ ਤਾਂ ਕੀ ਦੁਤਿਤ ਚਕੂਣ ਕਰ, ਲੋਕਣ ਤੇ ਸੁਣ ਬਣ ਜਹਾਂ ਦ੍ਰਿਸ਼ ਟਾਵ ਹੀ। ਬਹੁਤ ਲੰਮੀ ਤੇ ਚੌੜੀ ਦੂਣ ਹੈ, ਜਿਸ ਦੂਣ ਦੀ ਪ੍ਰਭਾ ਨੂੰ ਜਿਹੜਾ ਉਹ ਨਹਿਰ ਦਾ ਪਾਣੀ ਹੈ ਬਹੁਤ ਹੀ ਜ਼ਿਆਦਾ ਵਧਾ ਰਿਹਾ ਹੈ। ਲੋਕਣ ਤੇ ਸੁਣ ਬਣ ਜਹਾਂ ਦ੍ਰਿਸ਼ਟਾਵੇ, ਭਾਵ ਕੇ ਸੁਨਸਾਨ ਜਗ੍ਹਾ ਹੈ, ਇਕਾਂਤ ਜੀ ਜਗ੍ਹਾ ਉਹ ਸਤਿਗੁਰਾਂ ਨੇ ਦੇਖੀ। ਸਭ ਜੀ ਕੇ ਹਰ ਹੈ ਕਿ ਸਭ ਜੀ ਬਹਾਰ ਹੈ, ਸੋ ਮੰਜਸ ਬਿਹਾਰ ਹੈ ਆਨੰਦ ਉਪ ਜਾਵੀ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਭ ਦੇ ਜੀ ਦੇ ਹਰਨਹਾਰੀ ਹਰਿਆਵਲ ਦੀ ਬਹਾਰ ਹੋ ਰਹੀ ਹੈ ਤੇ ਮਨੋਹਰ ਵਿਚਰਦੀ ਹੈ ਜਮਣਾ। ਇਸ ਕਰਕੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਉਹ ਜਿਹੜੀ ਜਮਣਾ ਨਦੀ ਦੇ ਕਿਨਾਰੇ ਦੀ ਜਗ੍ਹਾ ਸੀ ਉਹ ਪਸੰਦ ਆ ਗਈ। ਇਸ ਤਰੀਕੇ ਦੇ ਨਾਲ ਹੁਣ ਸਤਿਗੁਰਾਂ ਨੇ ਇੱਕ ਜਗ੍ਹਾ ਨੂੰ ਪਸੰਦ ਕੀਤਾ ਹੈ, ਬਹੁਤੀ ਜਗ੍ਹਾ ਨੂੰ ਫਿਰ ਕੇ ਦੇਖ ਕੇ ਹੁਣ ਕਿਸ ਤਰੀਕੇ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਰਾਜੇ ਨੂੰ ਹੁਕਮ ਕਰਨਗੇ, ਕਿਸ ਤਰ੍ਹਾਂ ਰਾਜਾ ਸਤਿਗੁਰਾਂ ਦੇ ਹੁਕਮ ਨੂੰ ਮੰਨੇਗਾ, ਜਿਸ ਤਰ੍ਹਾਂ ਕਵੀ ਸੰਤੋਖ ਸਿੰਘ ਜੀ ਇਸ ਇਤਿਹਾਸ ਨੂੰ ਅੱਗੇ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਸਮੇਂ ਦੀ ਸਮਾਪਤੀ। ਹੇ ਅਚੋਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਣ ਗੁਣਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾਇਆ ਧਾਰ, ਹੇ ਠਾਕੁਰ ਹੋ ਦਾਸਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ, ਜਾਹੀ ਕੁਲ ਤੇ ਪ੍ਰਗਟ ਹੋਏ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਡ ਕਉ ਮੇਰੀ ਹੈ ਪਰਨਾਮ। ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਪਾਤਸ਼ਾਹੀ ਬਾਰਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ, ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ, ਸ੍ਰੀ ਹਰ ਕ੍ਰਿਸ਼ਨ ਜੀ ਧਿਆਈਐ ਜਿਸ ਡਿਠਿਆ ਸਭ ਦੁਖ ਜਾਏ, ਤੇਗ ਬਹਾਦਰ ਸਿਮਰੀਐ ਘਰ ਨੌਣੇ ਦਾਵੈ ਧਾਏ, ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਥਾਈ ਹੋਏ ਜੀ ਸਹਾਏ, ਸਤਿਗੁਰੂ ਬਾਲਕ ਸਿੰਘ ਜੀ ਸਿਮਰੀਐ ਜਿਨ੍ਹਾਂ ਨੇ ਧਰਮ ਦਾ ਮਾਰਗ ਦੀਆ ਬਤਾਏ, ਅਕਾਲ ਪੁਰਖ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਜਿਨ ਜਮ ਤੋਂ ਲਿਆ ਛੁਡਾਏ, ਜੋਤ ਕਾ ਜਾਮਾ ਸ੍ਰੀ ਸਤਿਗੁਰੂ ਹਰੀ ਸਿੰਘ ਜੀ ਸਿਮਰੀ ਹੈ, ਜਿਨ੍ਹਾਂ ਨੇ ਟੁੱਟੀ ਲਈ ਮਿਲਾਏ, ਵੱਡੇ ਪ੍ਰਤਾਪ ਵਾਲੇ ਅਟਲ ਪ੍ਰਤਾਪੀ ਮਿਹਰਵਾਨ। ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਸਿਮਰੀ ਹੈ, ਜਿਨ੍ਹਾਂ ਨੇ ਕਲਯੁਗ ਵਿਚ ਸੁੱਚ ਸੋਚ ਤੇ ਨਾਮ ਬਾਣੀ ਦਾ ਪ੍ਰਵਾਹ ਦਿੱਤਾ ਚਲਾਏ। ਸਰਬ ਕਲਾ ਸਮਰੱਥ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਸਿਮਰੀ ਹੈ, ਜਿਨ੍ਹਾਂ ਦੀ ਮਹਿਮਾ ਕਹੀ ਨਾ ਜਾਏ। ਹਾਜ਼ਰਾ ਹਜ਼ੂਰ ਪਹਿਰੇ ਦੇ ਮਾਲਕ ਸ੍ਰੀ ਸਤਿਗੁਰੂ ਉਦੈ ਸਿੰਘ ਜੀ ਸਭ ਥਾਈ ਹੋਣਾ ਜੀ ਸਹਾਈ। ਗੁਰਾਂ ਕੇ ਚਾਰ ਸਾਹਿਬਜ਼ਾਦੇ, ਪੰਜ ਪਿਆਰੇ, 40 ਮੁਕਤੇ, ਬੇਅੰਤ ਸ਼ਹੀਦਾਂ ਭਗਤਾਂ ਦੀ ਕਮਾਈ ਵੱਲ ਧਿਆਨ ਤਰਕੇ ਆਪ ਜੀ ਦਾ ਪਵਿੱਤਰ ਨਾਮ ਚੇਤੇ ਆਵੇ। ਹੇ ਸੱਚੇ ਪਾਤਸ਼ਾਹ ਜੀਓ, ਅਸੀਂ ਸਦਾ ਹੀ ਭੁੱਲਣ ਹਾਰ ਹਾਂ। ਆਪ ਸਦਾ ਹੀ ਬਖਸ਼ਿੰਦ ਪਿਤਾ ਹੋ, ਦਰੋਂ ਘਰੋਂ ਸਿੱਖੀ ਸਿਦਕ ਬਖਸ਼ੋ। ਬੇਮੁਖ ਹੋ ਕੇ ਨਾ ਮਰੀਏ ਪਾਤਸ਼ਾਹ ਜੀ, ਧਰਤੀ ਤੇ ਧਰਮ ਵਰਤਾਓ। ਮਹਾਮਲੇਸ਼ ਦਾ ਨਾਸ ਕਰੋ, ਆਪਣੇ ਸੰਤ ਖਾਲਸੇ ਦਾ ਪ੍ਰਕਾਸ਼ ਕਰੋ। ਗਉ ਗਰੀਬ ਦੇ ਕਸ਼ਟ ਨੂੰ ਦੂਰ ਕਰੋ, ਕੁੱਲ ਸ੍ਰਿਸ਼ਟੀ ਆਪ ਜੀ ਦਾ ਪਵਿੱਤਰ ਨਾਮ ਜਪੇ। ਕਿਸੇ ਨੂੰ ਦੁੱਖ ਹੋਵੇ ਨਾ ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ, ਸਾਡੀ ਪ੍ਰਾਰਥਨਾ ਹੈ ਆਪ ਜੀ ਦੇ ਚਰਨਾਂ ਵਿਚ ਗਰੀਬ ਨਵਾਜ਼ ਸਾਡਾ ਧਰਮ ਬਣਿਆ ਰਹਿ। ਸਤਿਗੁਰੂ ਸੱਚੇ ਪਾਤਸ਼ਾਹ ਜੀ, ਆਪ ਜੀ ਦੇ ਪਾਵਨ ਪਵਿੱਤਰ ਇਤਿਹਾਸ ਦੀ ਕਥਾ ਹੋਈ ਹੈ, ਜੋ ਪੜਿਆ ਹੈ ਸੁਣਿਆ ਹੈ ਸਾਡਿਆ ਮਨਾਂ ਤੇ ਵਸਾਉਣਾ। ਜੁਗਾਂ ਪਰਿਅੰਤ ਇਸੇ ਤਰ੍ਹਾਂ ਆਪ ਜੀ ਦਾ ਜਸ ਗਾਇਨ ਕਰਦੇ ਰਹੀਏ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ, ਆਪ ਜੀ ਦੀ ਪਿਆਰੀ ਸਾਧ ਸੰਗਤ ਇਕੱਤਰ ਹੋ ਕੇ ਆਪ ਜੀ ਦੇ ਪਵਿੱਤਰ ਨਾਮ ਦਾ ਸਿਮਰਨ ਕਰਨ ਲੱਗੀ ਹੈ। ਆਪ ਜੀ ਦੇ ਦਰਸ਼ਨਾਂ ਦੇ ਨਿਮਿਤ ਦਰਸ਼ਨਾਂ ਦੀ ਦਾਤ ਬਖਸ਼ੋ, ਨਾਮ ਦਾ ਰਸ ਬਖਸ਼ੋ, ਮਨ ਬਿਰਤੀਆਂ ਨੂੰ ਇਕਾਗਰਤਾ ਬਖਸ਼ੋ। ਨਾ ਵਿਸਰੋ, ਨਾ ਵਿਸਾਰੋ, ਰੱਖ ਲਓ, ਬਖਸ਼ ਲੋ, ਦਿਓ ਦੀਦਾਰ। ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨਾਮ ਚੜ੍ਹਦੀ ਕਲਾ, ਆਪ ਜੀ ਦੇ ਭਾਣੇ ਸਰਬੱਤ ਦਾ ਭਲਾ।